ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ, ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ। ਸਤਿਗੁਰੂ ਜੀ ਦੇ ਦਰ ਤੇ ਸਿਦਕ ਦਾ ਸਿਜਦਾ ਕਰਕੇ ਬੰਦਗੀ ਦੀ ਖੈਰ ਲੈਣ ਆਏ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਸਾਡੀ ਰੂਹ ਦੀ ਖੁਰਾਕ ਬਖਸ਼ਿਸ਼ ਕੀਤੀ ਹੈ, ਬਹੁਤ ਧੰਨਵਾਦੀ ਹੈ। ਕੱਲ ਰੋਜ਼ ਇੱਕ ਸ਼ਬਦ ਉਹਨਾਂ ਨੇ ਬਖਸ਼ਿਸ਼ ਕੀਤਾ ਸੀ ਕੀਰਤਨ ਰਾਹੀਂ, ਉਸ ਦੀ ਥੋੜੀ ਜਿਹੀ ਵਿਚਾਰ ਆਪਾਂ ਕੱਲ ਕੀਤੀ ਸੀ, ਬਾਕੀ ਉਸ ਸ਼ਬਦ ਦੀ ਵਿਚਾਰ ਦਾ ਬਾਕੀ ਹਿੱਸਾ ਆਪਾਂ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ਬਦ ਮੈਂ ਪਹਿਲਾਂ ਤੁਹਾਡੇ ਖਿਆਲ ਵਿੱਚ ਰੱਖਦੇ ਹਾਂ, ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਉ ਅੰਤਰ ਚਾਂਦਨਾ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਮੰਗਨਾ ਮੰਗਨ ਨੀਕਾ, ਹਰ ਜਸ ਕੁਰਤੀ ਮੰਗਨਾ, ਜਾਗਨਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਨਾ, ਲਾਗਨਾ ਲਾਗਨ ਨੀਕਾ, ਗੁਰ ਚਰਨੀ ਮਨ ਲਾਗਨਾ, ਇਹ ਬਿਦ ਤਿਸੈ ਪ੍ਰਾਪਤੇ, ਜਾਂ ਕੈ ਮਸਤਕ ਭਾਗਨਾ, ਕਹੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸਰਨਾਗਨਾ। ਇਸ ਮੁਬਾਰਕ ਸ਼ਬਦ ਵਿੱਚੋਂ ਆਪਾਂ ਕੁਝ ਬੰਦ ਵਿਚਾਰੇ ਸੀ, ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਉ ਅੰਤਰ ਚਾਂਦਨਾ। ਸਭ ਤੋਂ ਸ੍ਰੇਸ਼ਟ ਗਿਆਨ ਹੈ ਰੱਬ ਦਾ, ਪਰਮੇਸ਼ਰ ਦਾ, ਆਪਣੇ ਆਪ ਦਾ ਗਿਆਨ ਮਨੁੱਖ ਨੂੰ ਆ ਜਾਏ। ਆਰਾਧਨਾ ਕਰਨ ਲਈ ਸਭ ਤੋਂ ਚੰਗਾ ਹੈ ਮਨੁੱਖ ਕਿਤੇ ਰੱਬ ਦੀ ਆਰਾਧਨਾ ਕਰੇ, ਪਰਮੇਸ਼ਰ ਦੀ ਆਰਾਧਨਾ ਕਰੇ। ਤਿਆਗ ਕਰਨਾ ਬਹੁਤ ਚੰਗਾ ਹੈ, ਪਰ ਕੇਵਲ ਕੁਝ ਵਸਤੂਆਂ ਦਾ ਤਿਆਗ ਕਰ ਦੇਣ ਦਾ ਨਾਂ ਤਿਆਗੀ ਨਹੀਂ ਹੁੰਦਾ। ਤਿਆਗੀ ਉਹ ਹੈ ਜਿਹੜਾ ਆਪਣੇ ਵਿਚਲੀਆਂ ਕਮਜ਼ੋਰੀਆਂ ਅਤੇ ਵਿਸ਼ੇ ਵਿਕਾਰਾਂ ਦਾ ਤਿਆਗ ਕਰਦਾ, ਉਹ ਮਾਲਕ ਦੀਆਂ ਨਜ਼ਰਾਂ ਚ ਕਬੂਲ ਹੋ ਜਾਂਦਾ। ਅੱਜ ਦਾ ਵਿਚਾਰ ਇੱਥੋਂ ਸ਼ੁਰੂ ਹੁੰਦਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰਤੇ ਮੰਗਣਾ। ਇਸ ਵਿਚਾਰ ਨੂੰ ਅੱਜ ਆਪਾਂ ਸਾਂਝੀ ਕਰਾਂਗੇ। ਵੈਸੇ ਦੁਨੀਆਂ ਵਿੱਚ ਦੇਖੀਏ ਤਾਂ ਸਮੇਂ ਅਨੁਸਾਰ ਮਨੁੱਖ 21ਵੀਂ ਸਦੀ ਵਿੱਚ ਜਿਉ ਰਿਹਾ ਹੈ। ਅੱਜ ਸਮੇਂ ਦੀ ਲੋੜ ਨੇ ਹਰ ਮਨੁੱਖ ਨੂੰ ਥੋੜਾ ਬਹੁਤਾ ਪੜ੍ਹਨ ਵਾਲੇ ਪਾਸੇ ਪਾ ਦਿੱਤਾ ਹੈ। ਕਿਉਂਕਿ ਲੋੜਾਂ ਐਸੀਆਂ ਬਣ ਗਈਆਂ। ਫੋਨ ਚਲਾਉਂਦੇ ਆ ਜਾਂ ਏਅਰਪੋਰਟਾਂ ਤੇ ਜਾਂਦੇ ਜਾਂ ਕਿਤੇ ਵੀ ਜਾਂਦੇ ਆ, ਸਾਨੂੰ ਅੱਜ ਪੜ੍ਹਾਈ ਨਾਲ ਵਾਸਤਾ ਪੈਣ ਹੀ ਲੱਗ ਪਿਆ, ਹਰ ਬੰਦੇ ਨੂੰ ਲੋੜ ਬਣ ਗਈ ਹੈ। ਪਰ 21ਵੀਂ ਸਦੀ ਵਿੱਚ ਜਿਉਂਦਿਆਂ ਹੋਇਆਂ ਵੀ ਹਾਲੇ ਤੱਕ ਮਨੁੱਖ ਨੂੰ ਤਿੰਨ ਗੱਲਾਂ ਦਾ ਪਤਾ ਨਹੀਂ ਲੱਗ ਸਕਿਆ। ਭਾਵੇਂ ਬਹੁਤ ਕੁਝ ਮਨੁੱਖ ਨੇ ਗਿਆਨ ਪ੍ਰਾਪਤ ਕਰ ਲਿਆ, ਕੋਈ ਦੋਰਾਵਾਂ ਨਹੀਂ, ਪਰ ਤਿੰਨ ਗੱਲਾਂ ਦੀ ਹਜੇ ਵੀ ਅਗਿਆਨਤਾ ਇਹਦੇ ਜੀਵਨ ਵਿੱਚ ਬਰਕਰਾਰ ਹੈ। ਉਹ ਕਿਹੜੀ? ਨੰਬਰ 1, ਦੁਨੀਆਂ ਵਿੱਚ ਮੈਂ ਕਿਹਦੇ ਕੋਲੋਂ ਮੰਗਣਾ ਹੈ। ਦੂਜੀ ਗੱਲ, ਮੈਂ ਕੀ ਮੰਗਣਾ ਹੈ। ਤੀਜੀ ਗੱਲ, ਮੈਂ ਕਿਵੇਂ ਮੰਗਣਾ ਹੈ। ਇਹ ਤਿੰਨ ਸਵਾਲ ਅੱਜ ਵੀ ਮਨੁੱਖ ਦੀ ਸੋਚ ਵਿੱਚ ਉਵੇਂ ਦੇ ਉਵੇਂ ਨੇ। ਸਮੇਂ ਮੁਤਾਬਕ ਅਸੀਂ 21ਵੀਂ ਸਦੀ ਵਿੱਚ ਜਿਉ ਰਹੇ ਹਾਂ, ਪਰ ਜਦੋਂ ਇਹਨਾਂ ਤਿੰਨ ਸਵਾਲਾਂ ਨੂੰ ਲੈ ਕੇ ਦੇਖੀਏ ਤਾਂ ਮਨੁੱਖ ਇਉਂ ਲੱਗਦਾ ਹੈ ਹਜੇ ਵੀ ਸ਼ਾਇਦ 18ਵੀਂ 19ਵੀਂ ਸਦੀ ਚ ਜਿਉ ਰਿਹਾ। ਉਹਦਾ ਇਸ ਗੱਲੋਂ ਵਿਕਾਸ ਨਹੀਂ ਬਹੁਤਾ ਹੋ ਸਕਿਆ। ਆਪਾਂ ਇੱਕ ਇੱਕ ਚੀਜ਼ ਨੂੰ ਲੈ ਕੇ ਅੱਜ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਤਿਗੁਰੂ ਜੀ ਦੇ ਬਚਨ ਨਾਲ ਜੁੜ ਕੇ ਅਸੀਂ ਸਮਝ ਸਕੀਏ। ਸਭ ਤੋਂ ਪਹਿਲੀ ਗੱਲ, ਮੈਂ ਕਿਹਦੇ ਕੋਲੋਂ ਮੰਗਣਾ ਹੈ। ਗੁਰਬਾਣੀ ਵਿੱਚ ਐਸੇ ਹਜ਼ਾਰਾਂ ਸ਼ਬਦ ਨੇ ਵੀ ਦਾਤਾ ਕੌਣ ਹੈ। ਦਾਤਾ ਦਾ ਮਤਲਬ ਹੁੰਦਾ ਹੈ ਜਿਹੜਾ ਦਾਤਾਂ ਦਾ ਮਾਲਕ ਹੈ। ਦਾਤਾ ਦਾ ਮਤਲਬ ਹੁੰਦਾ ਹੈ ਜਿਹੜਾ ਦਾਤ ਦੇਣ ਲੱਗਿਆਂ ਕੋਈ ਕੀਮਤ ਵਸੂਲ ਨਹੀਂ ਕਰਦਾ। ਦਾਤਾ ਦਾ ਅਰਥ ਹੁੰਦਾ ਹੈ ਜਿਹੜਾ ਸਾਡੇ ਔਗਣ ਦੇਖ ਕੇ ਵੀ ਸਾਨੂੰ ਦਾਤ ਦੇਣ ਤੋਂ ਸੰਕੋਚ ਨਹੀਂ ਕਰਦਾ। ਦਾਤਾ ਉਹ ਹੈ ਜਿਹੜਾ ਕਿਸੇ ਨਿੱਕੀ ਜਿਹੀ ਗੱਲ ਪਿੱਛੇ ਨਾਰਾਜ਼ ਹੋ ਕੇ ਸਾਡੇ ਕੋਲੋਂ ਦਾਤ ਵਾਪਸ ਖੋ ਨਹੀਂ ਲੈਂਦਾ। ਦਾਤਾ ਇੱਕ ਬਹੁਤ ਵੱਡੇ ਗੁਣਾਂ ਵਾਲੇ ਦਾ ਨਾਂ ਹੈ। ਦਾਤਾ ਸ਼ਬਦ ਬੜਾ ਛੋਟਾ ਹੈ, ਪਰ ਦਾਤੇ ਦੀ ਬੁੱਕਲ ਵਿੱਚ ਗੁਣ ਬਹੁਤ ਵੱਡੇ ਨੇ। ਹੁਣ ਹਜ਼ੂਰ ਰੋਜ਼ ਇੱਕ ਸਾਂਝ ਪਾਉਂਦੇ ਨੇ ਸਾਡੀ, ਆਪਾਂ ਰੋਜ਼ ਪੜ੍ਹਨੇ ਆ ਅੰਮ੍ਰਿਤ ਬਚਨ। ਗੁਰਾ ਇੱਕ ਦੇਹੇ ਬੁਝਾਈ। ਸਤਿਗੁਰੂ ਮੈਂ ਜਿੰਨਾ ਮਰਜ਼ੀ ਪੜ੍ਹ ਗਿਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ। ਮੈਂ ਤੇਰੇ ਕੋਲੋਂ ਬੁੱਝਣ ਆਇਆ, ਤੇਰੇ ਕੋਲੋਂ ਸਮਝਣ ਆਇਆ ਮੈਂ। ਉਹ ਕੀ? ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਦਾਤੇ ਦੀ ਪਹਿਚਾਣ ਹੋ ਜਾਏ, ਮੈਨੂੰ ਹਜੇ ਤੱਕ ਦਾਤੇ ਦੀ ਉਹ ਪਹਿਚਾਣ ਨਹੀਂ ਹੋ ਸਕੀ। ਤੁਸੀਂ ਕਿਰਪਾ ਕਰੋ, ਮੈਨੂੰ ਇਹ ਗੱਲ ਸਮਝ ਲੱਗ ਜਾਏ, ਮੈਨੂੰ ਇਸ ਗੱਲ ਦਾ ਗਿਆਨ ਹੋ ਜਾਏ। ਇੱਕ ਅੰਮ੍ਰਿਤ ਬਚਨ ਅੱਜ ਇਸੇ ਪ੍ਰਥਾ ਹੀ, ਪਹਿਲਾਂ ਮੈਂ ਥੋੜੀਆਂ ਬੇਨਤੀਆਂ ਕਰਨੀਆਂ। ਦੱਦਾ ਦਾਤਾ ਏਕ ਹੈ, ਸ਼ਬਦ ਦੇਖੋ ਅਗਲਾ ਕਿੱਡਾ ਪਿਆਰਾ ਹੈ। ਸਭ ਕੋ ਦੇਵਨ ਹਾਰ, ਦਿੰਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਉਹ ਇੱਕੋ ਹੀ ਦਾਤਾ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਮੈਂ ਸਾਰੀ ਦੁਨੀਆਂ ਵਿੱਚ ਇੱਕ ਗੱਲ ਦੇਖੀ ਹੈ ਭਈ ਅਗਰ ਕੋਈ ਦਾਤਾ ਹੈ ਤਾਂ ਕੇਵਲ ਇੱਕ ਪਰਮੇਸ਼ਰ ਹੈ, ਇੱਕ ਨਿਰੰਕਾਰ ਹੈ। ਉਹਦੇ ਵਰਗਾ ਦਾਤਾ ਕੋਈ ਹੋਰ ਨਹੀਂ ਹੋ ਸਕਦਾ। ਬੜਾ ਪਿਆਰਾ ਬਚਨ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਸੁਣ ਰੇ ਮਨਾ। ਕਹਿਣ ਲੱਗੇ ਉਹ ਮਨਾ, ਉਹ ਮੇਰੀ ਇੱਕ ਗੱਲ ਅੱਜ ਬੜੇ ਧਿਆਨ ਨਾਲ ਸੁਣ, ਮੈਂ ਤੈਨੂੰ ਦੱਸਣੀ ਚਾਹੁੰਦਾ। ਕਹੋ ਨਾਨਕ ਤੇ ਭਜਮਨਾ, ਪੂਰਨ ਹੋਵੇ ਕਾਮ। ਕਹਿਣ ਲੱਗੇ ਉਹ ਦਾਤਾ ਹੀ ਨਹੀਂ ਦਿੰਦਾ ਬਲਕਿ ਤੈਨੂੰ ਤੇਰੇ ਸਾਰੇ ਕੰਮ ਵੀ ਪੂਰੇ ਕਰ ਦੇਗਾ, ਤੂੰ ਉਹਦੇ ਚਰਨਾਂ ਵਿੱਚ ਜੁੜ ਕੇ ਦੇਗਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਬੜਾ ਪਿਆਰਾ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਛਾ ਛਾਹ ਨਾ ਕੀਤੇ ਹੀ ਫਿਰ ਪਛੋਤਾਈਏ। ਕਹਿੰਦੇ ਉਸ ਦਾਤੇ ਕੋਲ ਮੰਗਣ ਨਾ ਜਾਈ ਜਿਸ ਦਾਤੇ ਕੋਲ ਮੰਗਣ ਤੋਂ ਬਾਅਦ ਤੈਨੂੰ ਕਿਸੇ ਹੋਰ ਕੋਲ ਮੰਗਣ ਜਾਣਾ ਪਵੇ, ਉਹਦੇ ਕੋਲੋਂ ਮੰਗੀ ਜਿਹਦੇ ਕੋਲੋਂ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ, ਉਹ ਦਾਤੇ ਕੋਲ ਆ ਜਾ। ਫਿਰ ਇੱਕ ਵਾਰੀ ਬਚਨ ਸੁਣੇ ਜੇ, ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀਨ ਕੋਈ। ਕਹਿੰਦੇ ਇੱਕੋ ਹੀ ਸੁੱਖਾਂ ਦਾ ਦਾਤਾ ਹੈ, ਉਹਦੇ ਵਰਗਾ ਹੋਰ ਦੂਜਾ ਹੈ ਹੀ ਕੋਈ ਨਹੀਂ, ਉਹਦੇ ਬਰਾਬਰ ਤਾਂ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ। ਫਿਰ ਵੀ ਮੈਨੂੰ ਖੁਰਜਿਆ ਫਿਰਦਾ, ਕਿੰਨੀਆਂ ਅੰਮ੍ਰਿਤ ਬਾਣੀ ਦੇ ਬਚਨ ਨੇ। ਚਲੋ ਧਰਮ ਦੀ ਦੁਨੀਆਂ ਨੂੰ ਛੱਡ ਦੇਈਏ, ਕੁਝ ਪਲ ਲਈ ਆਪਾਂ ਇਹਨੂੰ ਛੱਡ ਦੇਈਏ। ਅੱਜ ਦਾ ਬੱਚਾ ਸਾਇੰਸ ਪੜ੍ਹਦਾ, ਜਿਹਨੂੰ ਪੁੱਛੀਏ ਵੀ ਧਰਤੀ ਕਿਹਨੇ ਬਣਾਈ ਹੈ, ਆਕਾਸ਼ ਕਿਹਨੇ ਬਣਾਇਆ, ਤਾਰੇ ਕਿਹਨੇ ਬਣਾਏ, ਗ੍ਰਹਿ ਨਛੱਤਰ ਕਿਹਨੇ ਬਣਾਏ, ਗਲੈਕਸੀਜ਼ ਕਿਹਨੇ ਬਣਾਈਆਂ, ਪਾਣੀ ਕਿਹਨੇ ਬਣਾਇਆ, ਹਵਾ ਕਿਹਨੇ ਬਣਾਈ, ਗੁਰਬਾਣੀ ਵਿੱਚੋਂ ਆਪਾਂ ਜੇ ਜਵਾਬ ਲਈਏ ਤੇ ਸਤਿਗੁਰੂ ਆਖਦੇ ਨੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਦਾ। ਆ ਮੈਨੂੰ ਤੇ ਪ੍ਰਤੀਤ ਹੁੰਦਾ ਸਾਰੀ ਕੁਦਰਤ ਤੇਰੀ ਹੈ, ਤੂੰ ਇੱਕੋ ਹੀ ਕਰਦਾ ਸਾਰੀ ਦੁਨੀਆਂ ਦਾ ਕਰਦਾ। ਮੈਂ ਤਾਂ ਆਪਣੀ ਰੋਜੀ ਰੋਟੀ ਵਾਸਤੇ ਹੀ ਰੋਈ ਜਾਂਦਾ, ਪਰ ਤੂੰ ਪਸ਼ੂਆਂ ਨੂੰ ਪੰਛੀਆਂ ਨੂੰ ਜੈਸੀ ਭੁੱਖ ਤੈਸੀ ਕਾ ਪੂਰਕ। ਕਹਿੰਦੇ ਜਿਹੋ ਜਿਹੀ ਕਿਸੇ ਦੀ ਭੁੱਖ ਹੈ ਤੂੰ ਉਹੋ ਜਿਹਾ ਭੋਜਨ ਉਹਦਾ ਪ੍ਰਬੰਧ ਕੀਤਾ ਹੋਇਆ ਦੁਨੀਆਂ ਚ, ਉਸ ਤਰ੍ਹਾਂ ਦਾ ਰਿਜ਼ਕ ਪਾਣੀ ਤੂੰ ਉਹਨੂੰ ਪੈਦਾ ਕੀਤਾ ਹੋਇਆ, ਤੇਰੇ ਵੱਲੋਂ ਕੋਈ ਕਮੀ ਨਹੀਂ ਹੈ। ਅੰਮ੍ਰਿਤ ਬਾਣੀ ਦੇ ਬੱਚਨ ਨੇ ਕਹਿਣ ਲੱਗੇ ਉਹ ਤੇ ਏਡਾ ਪਿਆਰਾ ਦਾਤਾ ਹੈ, ਪਹਿਲੋਂ ਦੇਤਾ ਰਿਜ਼ਕ ਸੰਭਾਹਾ ਪਿੱਛੋਂ ਦੇਤਾ ਜੰਤੋ ਪਾਹਾ। ਇੱਕ ਸ਼ਬਦ ਬੜੇ ਧਿਆਨ ਨਾਲ ਪੜੇ, ਕਈ ਥਾਵਾਂ ਤੇ ਸਤਿਗੁਰੂ ਐਸੀਆਂ ਦਲੀਲਾਂ ਦਿੰਦੇ ਨੇ ਨਾ ਕਿ ਕੋਈ ਆਮ ਕਰਕੇ ਬੰਦਾ ਇਹ ਸੋਚਦਾ ਵੀ ਲੌਜਿਕ ਦਾ ਜ਼ਮਾਨਾ ਹੈ ਜੀ, ਕੋਈ ਤਰਕ ਦਿਓ, ਕੋਈ ਵਿਚਾਰ ਦਿਓ ਤਾਂ ਕਿ ਸਮਝ ਸਕੀਏ। ਹੁਣ ਦੇਖੋ ਕਿੱਡੀ ਪਿਆਰੀ ਵਿਚਾਰ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਮਾਂ ਦੇ ਪੇਟ ਵਿੱਚ ਤੇਰੀ ਬਣਤ ਬਣਾਉਣ ਵਾਲਾ ਇੱਥੋਂ ਤੱਕ ਮਾਂ ਦੀ ਕੁੱਖ ਵਿੱਚ ਹੈ, ਪਰ ਮਾਂ ਵੀ ਕੁਛ ਨਹੀਂ ਕਰ ਸਕਦੀ। ਮਾਂ ਦੀ ਕੁੱਖ ਵਿੱਚ ਬੱਚੇ ਦੀ ਪੈਦਾਇਸ਼ ਹੋਈ ਹੈ, ਪਰ ਮਾਂ ਵੀ ਕੁਛ ਨਹੀਂ ਕਰ ਸਕਦੀ। ਉਹ ਮਾਲਕ ਕਿਰਪਾ ਕਰਦਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਏਵਡ ਦਾਤਾ। ਦੇਖੋ ਕਿਹੜੇ ਪਿਆਰੇ ਬੋਲ ਨੇ, ਕਹਿੰਦੇ ਏਡਾ ਵੱਡਾ ਦਾਤਾ ਵੀ ਤੈਨੂੰ ਭੁੱਲ ਗਿਆ, ਮਨੋ ਕਿਉਂ ਵਿਸਾਰੀ ਹੈ ਏਵਡ ਦਾਤਾ। ਜੇ ਅਗਨ ਮੈਂ ਆਹਰ ਪਹੁੰਚਾਵੇ ਉਸ ਨੂੰ ਕੋਈ ਪਹੁੰਚ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏਵਡ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਇੱਕ ਕਵੀ ਬਾਲਮ ਹੋਇਆ ਬਹੁਤ ਪਿਆਰਾ, ਉਹਦੀਆਂ ਕਵਿਤਾਵਾਂ ਬੜੀਆਂ ਰਹੱਸ ਭਰੀਆਂ ਨੇ ਤੇ ਬੜੀਆਂ ਸੁੱਖ ਦੇਣ ਵਾਲੀਆਂ ਨੇ। ਉਹਨੇ ਇੱਕ ਬੱਚਨ ਲਿਖਿਆ ਬੜਾ ਪਿਆਰਾ, ਜਿਸ ਰੋਜ਼ ਭਾਵ ਜਿਸ ਦਿਨ ਜਿਸ ਰੋਜ਼ ਰਜ਼ਾ ਥੀ ਨਿੰਮਿਆਂ ਤੂੰ, ਨਿੰਮਿਆਂ ਪੈਦਾ ਕੀਤਾ, ਜਿਸ ਰੋਜ਼ ਜਿਸ ਦਿਨ ਰੱਬ ਨੇ ਤੈਨੂੰ ਪੈਦਾ ਕੀਤਾ ਨਾ, ਜਿਸ ਰੋਜ਼ ਰਜ਼ਾ ਥੀ ਨਿੰਮਿਆਂ ਤੂੰ ਕੀਤੀ ਉਦੋਂ ਤੋਂ ਰਾਜਕ ਤਿਆਰ ਰੋਜ਼ੀ, ਰੋਜ਼ੀ ਖਾਣ ਵਾਲੇ ਆਉਂਦੇ ਬਹੁਤ ਮਗਰੋਂ ਪਹਿਲਾਂ ਕਰਦੀ ਹੈ ਇੰਤਜ਼ਾਰ ਰੋਜ਼ੀ, ਮਾਂ ਦੇ ਸੀਨੇ ਦੇ ਸੋਲ ਖਜ਼ਾਨਿਆਂ ਚੋਂ ਬਹਿੰਦੀ ਵਗ ਕੇ ਦੁੱਧ ਦੀ ਧਾਰ ਰੋਜ਼ੀ। ਬਾਲਮ ਉਸ ਨੂੰ ਕਿਸ ਦੀ ਪਰਵਾਹ ਹੋਸੀ ਜਦੋਂ ਦੇਣ ਹਾਰ ਆਪ ਦਾ ਤਾਰ ਰੋਜ਼ੀ, ਜਿਹਨੇ ਤੈਨੂੰ ਮਾਂ ਦੇ ਪੇਟ ਵਿੱਚ ਪਾਲਿਆ ਮਨਾ, ਤੈਨੂੰ ਵਿਸ਼ਵਾਸ ਨਹੀਂ ਆਉਂਦਾ ਵੀ ਉਹ ਦਾਤਾ ਤੈਨੂੰ ਬਾਹਰ ਕਿਉਂ ਨਾ ਪਾਲੇਗਾ। ਪਰ ਮਨੁੱਖ ਬਾਹਰ ਆ ਕੇ ਆਪਣੇ ਦਾਤੇ ਨੂੰ ਭੁੱਲ ਜਾਂਦਾ। ਇੱਕ ਸ਼ਬਦ ਹੋਰ ਮੈਂ ਕਹਿਣਾ ਚਾਹੁੰਦਾ, ਉਹਨੂੰ ਵੀ ਧਿਆਨ ਦੇ ਕੇ ਸੁਣਿਓ, ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ, ਉਹ ਮਨਾ ਤੂੰ ਕਿਉਂ ਨੀ ਰੱਬ ਦੇ ਚਰਨਾਂ ਵਿਚ ਜੁੜਦਾ, ਦੂਜੇ ਨੂੰ ਉਹਦੇ ਬਰਾਬਰ ਤਾਂ ਨਾ ਦਿਆ ਕਰ। ਰੇ ਚਿਤ ਚੇਤ ਸਕੀਨਾ ਦਯਾਲ ਦਮੋਦਰ ਬਿਬੈ ਨਾ ਜਾਣਸ ਕੋਏ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਜਨਨੀ ਕੇਰੇ ਮਾਂ ਦੇ ਪੇਟ ਵਿਚ, ਜਨਨੀ ਕੇਰੇ ਉਧਰ ਉਦਕਮੈ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਹੁਣ ਅਗਲੀਆਂ ਪੰਕਤੀਆਂ ਬੜੇ ਧਿਆਨ ਨਾਲ ਸੁਣਿਓ, ਮੈਂ ਬੇਨਤੀ ਕਰਨਾ। ਕਿਤੇ ਪਿਆਰੇ ਬੋਲਨੇ ਸਾਹਿਬ ਕਹਿੰਦੇ ਵੀ ਆਮ ਕਰਕੇ ਜਿਹੜੇ ਕੁਦਰਤ ਬਣਾਈ ਆ ਰੱਬ ਨੇ ਉਹ ਦੋ ਤਰੀਕਿਆਂ ਦੀ ਬਣਾਈ ਹੈ ਆਮ ਕਰਕੇ। ਉਹ ਕੀ? ਨੰਬਰ ਇੱਕ, ਕੁਝ ਜੀਵ ਉਹ ਨੇ ਜਿਨ੍ਹਾਂ ਦੀ ਮਾਂ ਕੋਲ ਦੁੱਧ ਦਾ ਖਜ਼ਾਨਾ ਹੈ, ਪਰ ਜਿਹਦੇ ਕੋਲ ਵੀ ਦੁੱਧ ਦਾ ਖਜ਼ਾਨਾ ਉਹਦੇ ਕੋਲ ਖੰਭ ਨਹੀਂ ਹੁੰਦੇ। ਤੁਸੀਂ ਦੇਖੋ ਕਦੇ ਗਾਂ ਹੈ, ਮੱਝ ਹੈ, ਕੁੱਤੇ ਨੇ, ਜਿਹਦੀ ਵੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਉਹਦੇ ਖੰਭ ਨਹੀਂ ਹੋਣਗੇ। ਮਨੁੱਖ ਵੀ ਇਸੇ ਜਾਤੀ ਵਿੱਚ ਆਉਂਦਾ। ਦੂਜੇ ਉਹ ਨੇ ਜਿਨ੍ਹਾਂ ਦੇ ਕੋਲ ਖੰਭ ਨੇ, ਉਹਨਾਂ ਕੋਲ ਮਾਂ ਦਾ ਕੋਲ ਦੁੱਧ ਦਾ ਖਜ਼ਾਨਾ ਨਹੀਂ ਕਦੇ ਹੋਵੇਗਾ। ਤੁਸੀਂ ਦੇਖੋ ਕਦੇ ਪੰਛੀ ਨੇ, ਜਿੰਨੇ ਵੀ ਆਪਾਂ ਆਪਣੇ ਦਿਮਾਗ ਚ ਲੈ ਕੇ ਆਈਏ, ਉਹਨਾਂ ਕੋਲ ਖੰਭ ਤਾਂ ਨੇ ਪਰ ਉਹਨਾਂ ਦੀ ਮਾਂ ਕੋਲ ਦੁੱਧ ਨਹੀਂ ਹੈ। ਪਰ ਸਾਹਿਬ ਕਹਿੰਦੇ ਕਿਤੇ ਕਿਤੇ ਰੱਬ ਨੇ ਐਸੀ ਵੀ ਕਲਾ ਵਰਤਾ ਦਿੱਤੀ ਵੀ ਮਨੁੱਖ ਨੂੰ ਸਮਝ ਲੱਗ ਜਾਏ ਵੀ ਤੈਨੂੰ ਪ੍ਰਤਿਪਾਲਣਾ ਕਰਨ ਵਾਲਾ ਰੱਬ ਹੈ। ਇਹ ਯਕੀਨ ਵੱਜ ਜਾਏ ਮਨੁੱਖ ਨੂੰ, ਸਤਿਗੁਰ ਜੀ ਨੇ ਕਿਰਪਾ ਕੀਤੀ। ਇੱਕ ਉਦਾਹਰਨ ਉਹ ਵੀ ਦਿੱਤੀ ਹੈ, ਇਹੋ ਜੇ ਜੀਵਾਂ ਦੀ ਵੀ ਉਦਾਹਰਨ ਦਿੱਤੀ ਹੈ ਜਿਹਦੀ ਮਾਂ ਕੋਲ ਨਾ ਦੁੱਧ ਹੈ ਨਾ ਖੰਭ ਨੇ, ਕੁਛ ਵੀ ਨਹੀਂ ਹੈ, ਫਿਰ ਵੀ ਉਹਦੇ ਬੱਚਿਆਂ ਦੀ ਪ੍ਰਤਿਪਾਲਣਾ ਕਰ ਰਿਹਾ। ਗੁਰਬਾਣੀ ਦਾ ਕਿੱਡਾ ਪਿਆਰਾ ਬਚਨ, ਮੈਂ ਸਾਰਾ ਪੜ੍ਹ ਦੇਣਾ, ਥੋੜਾ ਜਿਹਾ ਪਕੜ ਵਿੱਚ ਬਣ ਜਾਏ। ਰੇ ਚਿਤ, ਇਹ ਭਗਤ ਧੰਨਾ ਜੀ ਦਾ ਸ਼ਬਦ ਹੈ, ਰੇ ਚਿਤ ਚੇਤ ਸਕੀਨਾ ਦਯਾਲ ਦਮੋਦਰ ਬਿਬੈ ਨ ਜਾਣਸ ਕੋਏ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਜਨਨੀ ਕੇਰੇ ਉਧਰ ਉਦਕਮੈ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਕੁੰਮੀ ਜਲ ਮੈਂ ਕੱਛੂ ਕੁੰਮੀ, ਕੱਛੂ ਕੁੰਮੀ ਦੇ ਕੋਲ ਨਾ ਉਹਦੇ ਕੋਲ ਦੁੱਧ ਹੈ ਨਾ ਉਹਦੇ ਕੋਲ ਖੰਭ ਨੇ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ, ਖੀਰ ਦਾ ਮਤਲਬ ਦੁੱਧ, ਤਿਸ ਨਾਹੀ। ਕਹਿੰਦੇ ਦੇਖ ਉਹ ਮਨਾ, ਇੱਕ ਕੱਛੂ ਕੁੰਮੀ ਉਸ ਪਾਣੀ ਵਿੱਚ ਰਹਿੰਦੀ ਹੈ ਤੇ ਉਹ ਬਾਹਰ ਆਂਡੇ ਦੇ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਤੇ ਮੁੜ ਪਾਣੀ ਚ ਵੜ ਜਾਂਦੀ ਹੈ, ਉਹ ਇੱਕ ਵਾਰੀ ਵੀ ਆ ਕੇ ਨਹੀਂ ਦੇਖਦੀ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਤਨ ਦਾ ਮਤਲਬ ਇੱਥੇ ਆਂਡੇ ਹੈ, ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਉਹਦੇ ਕੋਲ ਨਾ ਖੰਭ ਨੇ ਨਾ ਖੀਰ ਹੈ ਨਾ ਦੁੱਧ ਹੈ। ਪੂਰਨ ਪਰਮਾਨੰਦ ਮਨੋਰਥ ਸਮਝ ਦੇਖ ਮਨ ਮਾਹੀ, ਕਹਿੰਦੇ ਆ ਦਲੀਲ ਤੇਰੇ ਸਾਹਮਣੇ, ਇਹਨੂੰ ਦੇਖ ਕੇ ਸਮਝ ਲੈ ਜੇ ਤੈਨੂੰ ਏਡਾ ਫਿਕਰ ਲੱਗਾ ਹੋਇਆ। ਹੁਣ ਅਸੀਂ ਇਹ ਸਾਰਾ ਕੁਝ ਗੁਰਬਾਣੀ ਪੜ੍ਹਦੇ ਹਾਂ, ਅਸੀਂ ਗੁਰਬਾਣੀ ਪੜ੍ਹਨਾ ਕੀ ਸੀ? ਗੁਰਬਾਣੀ ਪੜ੍ਹ ਕੇ ਇੱਕ ਵਿਸ਼ਵਾਸ ਪੱਕਾ ਕਰਨਾ ਸੀ ਵੀ ਦਾਤਾ ਕੌਣ ਹੈ, ਤੇ ਬੰਦੇ ਨੂੰ ਜ਼ਿੰਦਗੀ ਭਰ ਸਮਝ ਨਹੀਂ ਲੱਗੀ। ਦੋ ਉਦਾਹਰਨਾਂ ਹੋਰ ਦੇਣੀਆਂ ਚਾਹੁੰਦਾ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ, ਬਹੁਤ ਧਿਆਨ ਨਾਲ ਸੁਣਿਓ। ਮੈਨੂੰ ਇਹ ਤਮੰਨਾ ਹੁੰਦੀ ਵੀ ਤੁਸੀਂ ਨਾਲ ਮੇਰੇ ਰਿਸਪੋਂਸ ਕਰੋ ਤੇ ਆਪਾਂ ਸੌਖਾ ਸਮਝ ਲਾਂਗੇ। ਇਹ ਸ਼ਬਦ ਤਾਂ ਤੁਹਾਨੂੰ ਯਾਦ ਹੋਏਗਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਕੈ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਤਾਰ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਇੱਕ ਪੰਛੀ ਦਾ ਨਾਂ ਹੈ, ਉਹਨੇ ਰੱਬ ਅੱਗੇ ਅਰਦਾਸ ਕੀਤੀ ਤੇ ਰੱਬ ਨੇ ਹੁਕਮ ਕੀਤਾ, ਬੱਦਲ ਆਏ, ਵਰਖਾ ਹੋਈ। ਬਬੀਹਾ ਇੱਕ ਇਹੋ ਜਿਹਾ ਜਾਨਵਰ ਹੈ, ਇਹ ਮਾਫ ਕਰੇ, ਇੱਕ ਇਹੋ ਜਿਹਾ ਪੰਛੀ ਹੈ ਜਿਹਦੇ ਇੱਥੇ ਗਲੇ ਕੋਲ ਛੇਕ ਹੈ, ਜਿੱਥੋਂ ਆਪਾਂ ਬੋਲਦੇ ਨਾ ਇੱਥੇ ਗਲੇ ਕੋਲ ਉਹਦੇ ਛੇਕ ਹੈ ਬਬੀਹੇ ਦੇ। ਉਹ ਹੁਣ ਜਦੋਂ ਪਾਣੀ ਪੀਂਦਾ ਹੈ ਤੇ ਉਹ ਪਾਣੀ ਪੀਂਦਾ ਤੇ ਛੇਕ ਰਾਹੀਂ ਪਾਣੀ ਬਾਹਰ ਨਿਕਲ ਜਾਂਦਾ। ਇੱਥੋਂ ਗਲੀ ਹੈ, ਉਹਦੇ ਛੇਕ ਹੈ, ਇੱਥੋਂ ਕੋਈ ਹੋਲ ਹੈ, ਕੋਈ ਸ਼ਬਦ ਲਾ ਲਓ। ਉਹ ਪਾਣੀ ਪੀਂਦਾ, ਪਾਣੀ ਬਾਹਰ ਨਿਕਲ ਜਾਂਦਾ। ਹੁਣ ਤ੍ਰਿਪਤ ਉਹ ਤਾਂ ਹੋਵੇ ਜੇ ਪਾਣੀ ਅੰਦਰ ਲੰਘੇ। ਫਿਰ ਬਬੀਹਾ ਕੀ ਕਰਦਾ, ਪਾਣੀ ਦੁਨੀਆਂ ਚ ਜਿੰਨਾ ਮਰਜ਼ੀ ਉਹ ਵਿਚਾਰਾ ਪੀ ਨਹੀਂ ਸਕਦਾ, ਉਹਦੇ ਵੱਸ ਦੀ ਉਹ ਗੱਲ ਨਹੀਂ। ਫਿਰ ਜਦੋਂ ਉਹਨੂੰ ਬਹੁਤ ਪਿਆਸ ਸਤਾਉਂਦੀ ਹੈ, ਫਿਰ ਉਹ ਰੱਬ ਅੱਗੇ ਅਰਦਾਸ ਕਰਦਾ, ਅਰਦਾਸ ਕਰਦਾ ਤੇ ਰੱਬ ਕਿਰਪਾ ਕਰਦਾ, ਮੀਂਹ ਪੈਂਦਾ ਤੇ ਉਹ ਮੂੰਹ ਅੱਡ ਕੇ, ਮੂੰਹ ਢੱਡ ਕੇ, ਮੈਂ ਮੂੰਹ ਖੁੱਲਾ ਕਰਕੇ ਆਪਣਾ ਉਹ ਤਾਂ ਉਹਨੂੰ ਬੈਠ ਜਾਂਦਾ। ਜਿਹੜੀਆਂ ਕਣੀਆਂ ਸਿੱਧੀਆਂ ਉਹਦੇ ਮੂੰਹ ਚ ਪੈਂਦੀਆਂ ਨੇ, ਫਿਰ ਉਹ ਛੇਕ ਰਾਹੀਂ ਬਾਹਰ ਨਹੀਂ ਨਿਕਲਦੀਆਂ, ਉਹਦੇ ਅੰਦਰ ਚਲੇ ਜਾਂਦੀਆਂ ਨੇ, ਉਹਦੀ ਪਿਆਸ ਬੁੱਝ ਜਾਂਦੀ। ਹੁਣ ਗੁਰੂ ਜੀ ਨੇ ਬਬੀਹੇ ਦੀ ਉਦਾਹਰਣ ਦਿੱਤੀ ਹੈ, ਪਰ ਗੱਲ ਕੈਸੀ ਕਮਾਲ ਦੀ ਕੀਤੀ। ਕਹਿਣ ਲੱਗੇ ਉਹ ਬੰਦੇ ਆ, ਤੇਰੇ ਨਾਲੋਂ ਬਬੀਹਾ ਚੰਗਾ ਹੈ, ਤੇਰੇ ਨਾਲੋਂ ਬਬੀਹਾ ਚੰਗਾ, ਕਿਤੇ ਜ਼ਿਆਦਾ ਚੰਗਾ ਹੈ ਬਬੀਹਾ, ਤੇਰੇ ਨਾਲੋਂ ਬਬੀਹਾ ਚੰਗਾ ਹੈ ਜਿਹੜਾ ਵਰਖਾ ਤੇ ਬੱਦਲ ਕਰਦਾ ਹੈ। ਪਰ ਉਹਨੇ ਕਦੇ ਬੱਦਲ ਕੋਲੋਂ ਮੰਗਿਆ ਨਹੀਂ, ਉਹਨੇ ਕਦੇ ਨਹੀਂ ਬੱਦਲ ਅੱਗੇ ਅਰਦਾਸ ਕੀਤੀ ਵੀ ਬੱਦਲ ਤੂੰ ਆ ਤੇ ਮੀਂਹ ਪਾ। ਮੀਂਹ ਬੱਦਲ ਪਾ ਰਿਹਾ, ਪਰ ਬਬੀਹਾ ਮੰਗਦਾ ਰੱਬ ਕੋਲੋਂ ਹੈ। ਕਹਿੰਦੇ ਬਬੀਹੇ ਨੂੰ ਵੀ ਪਤਾ ਹੈ ਭਈ ਬੱਦਲ ਕੋਲੋਂ ਨਹੀਂ ਮੰਗਣਾ, ਮੰਗਣਾ ਮੈਂ ਰੱਬ ਕੋਲੋਂ ਹੈ। ਬੱਦਲ ਤਾਂ ਇੱਕ ਬਹਾਨਾ ਰੱਬ ਦਾ ਮੇਰੇ ਤੱਕ ਉਹ ਕਣੀਆਂ ਪਹੁੰਚਾਉਣ ਵਾਸਤੇ। ਬੰਦੇ ਨੂੰ ਨਹੀਂ ਪਤਾ ਲੱਗਿਆ ਵੀ ਮੈਂ ਰੱਬ ਕੋਲੋਂ ਮੰਗਣਾ ਹੈ। ਇਹ ਕਦੇ ਕਬਰਾਂ ਤੇ ਮੱਥੇ ਟੇਕੀ ਜਾਂਦਾ, ਕਦੇ ਦੇਹਧਾਰੀਆਂ ਦੇ ਮੱਥੇ ਟੇਕੀ ਜਾਂਦਾ, ਕਦੇ ਕਿਸੇ ਦੀਆਂ ਜੁੱਤੀਆਂ ਨੂੰ ਮੱਥਾ ਟੇਕੀ ਜਾਂਦਾ, ਕਦੇ ਕਿਸੇ ਦੇ ਚੋਲਿਆਂ ਨੂੰ ਮੱਥਾ ਟੇਕੀ ਜਾਂਦਾ। ਇਹਨੂੰ ਨਹੀਂ ਪਤਾ ਲੱਗਦਾ ਅੱਜ ਤੱਕ ਵੀ ਮੈਂ ਕਿਸ ਮਾਲਕ ਦੇ ਕੋਲੋਂ ਮੰਗਾਂ। ਉਹਦੇ ਕੋਲ ਮੰਗ ਜਿਹਨੂੰ ਸਦੀਆਂ ਬੀਤ ਗਈਆਂ, ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਤੂੰ ਆਪ ਹੈ, ਓਡੀਆਂ ਵੱਡੀਆਂ ਤੇਰੀਆਂ ਦਾਤਾਂ ਨੇ, ਕਦੇ ਅੰਤ ਨਹੀਂ ਪੈ ਸਕਦਾ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਦੁਨੀਆਂ ਚ ਦ੍ਰਿਸ਼ ਥੋੜਾ ਖਤਮ ਹੋ ਗਏ, ਤੇਰੀਆਂ ਅੱਖਾਂ ਜਵਾਬ ਦੇ ਗਈਆਂ, ਗੱਲ ਵੱਖਰੀ ਹੈ। ਦੁਨੀਆਂ ਚ ਸੁਣਨ ਵਾਲੀ ਚੀਜ਼ਾਂ ਥੋੜਾ ਖਤਮ ਹੋ ਗਈਆਂ, ਤੇਰੇ ਕੰਨ ਜਵਾਬ ਦੇ ਕੇ ਗੱਲ ਵੱਖਰੀ ਹੈ। ਥੱਕਿਆ ਮੈਂ ਹੈ, ਦੇਂਦਾ ਦੇ ਉਹ ਤਾਂ ਦੇ ਰਿਹਾ, ਲੈਂਦੇ ਥੱਕ ਪਾਹੇ, ਮੈਂ ਉਹ ਥੱਕ ਗਿਆ, ਮੇਰੇ ਕੋਲ ਸਮਰੱਥਾ ਨਹੀਂ। ਡਾਕਟਰ ਨੇ ਕਹਿਤਾ ਵੀ ਇਹ ਤੋਂ ਵੱਧ ਨਾ ਖਾਈ, ਹੁਣ ਸ਼ੂਗਰ ਨਾ ਖਾਈ, ਘਿਓ ਨਾ ਖਾਈ, ਉਹ ਮੈਂ ਉਹ ਬੰਦ ਕਰਦਾ, ਪਰ ਉਹ ਤਾਂ ਦਿੰਦਾ, ਉਹ ਤਾਂ ਦਿੰਦਾ। ਹੁਣ ਬੰਦੇ ਨੇ ਪਹਿਲਾ ਯਕੀਨ ਇਹ ਕਰਨਾ, ਮੈਂ ਹੱਥ ਜੋੜ ਬੇਨਤੀ ਕਰਾਂ, ਬਾਣੀ ਪੜ੍ਹਨ ਦਾ ਅਰਥ ਇਹ ਹੈ, ਸਹਿਜ ਪਾਠ ਕਰੀਏ, ਉਹਦੇ ਚੋਂ ਸਿੱਖੀਏ ਵੀ ਦਾਤਾ ਕੌਣ ਹੈ। ਜਿਸ ਦਿਨ ਮੈਨੂੰ ਦਾਤੇ ਦੀ ਪਹਿਚਾਣ ਆ ਗਈ, ਮੈਂ ਥਾਂ ਥਾਂ ਤੇ ਨਹੀਂ ਭਟਕਾਂਗਾ। ਇੱਕ ਬੇਨਤੀ ਹੋਰ ਕਰਾਂ, ਹਜ਼ੂਰ ਕਹਿੰਦੇ ਸਿਆਣਾ ਤਾਂ ਤੂੰ ਬਹੁਤ ਹੈ, ਮਨਾ ਆਪਣੇ ਆਪ ਨੂੰ ਬਹੁਤ ਪੜ੍ਹਿਆ ਲਿਖਿਆ ਸਮਝਣਾ, ਸੱਚ ਕਰਕੇ ਜਾਣੀ। ਜੇ ਤੇਰੀ ਗੱਲ ਦੱਸੀਏ ਨਾ ਤਾਂ ਤੈਨੂੰ ਕੁੱਤੇ ਕੋਲੋਂ ਸਿੱਖਣਾ ਚਾਹੀਦਾ। ਹੁਣ ਦੇਖੋ ਕਿੱਡੀ ਅਜੀਬ ਗੱਲ ਹੈ, ਜਦੋਂ ਕਿਤੇ ਸੋਚੀਦਾ ਵੀ ਸਭ ਤੋਂ ਚੰਗਾ ਜਾਮਾ ਕਿਹਦਾ, ਕਹਿੰਦੇ ਮਨੁੱਖ ਦਾ। ਕਹਿੰਦੇ ਏਡੇ ਸੋਹਣੇ ਜਾਮੇ ਨੂੰ, ਏਡੇ ਸੋਹਣੇ ਜੀਵਨ ਵਾਲੇ ਨੂੰ ਕਿਹਦੇ ਕੋਲੋਂ ਸਿੱਖਣਾ ਚਾਹੀਦਾ, ਕਹਿੰਦੇ ਕੁੱਤੇ ਕੋਲੋਂ। ਇਹ ਤਾਂ ਬੜੀ ਅਜੀਬ ਗੱਲ ਹੈ, ਇਹ ਤਾਂ ਮਨੁੱਖ ਦੀ ਇੱਕ ਤੁਹੀਨ ਹੈ, ਮਨੁੱਖ ਦੀ ਇੱਕ ਬੇਇੱਜ਼ਤੀ ਕਰਨ ਬਰਾਬਰ ਹੈ। ਹੋਵੇ ਮਨੁੱਖ ਸਭ ਤੋਂ ਸਿਆਣਾ, ਸਿੱਖੇ ਜਾ ਕੇ ਕੁੱਤੇ ਕੋਲੋਂ। ਮੈਂ ਕੁੱਤੇ ਕੋਲੋਂ ਕੀ ਸਿੱਖਾਂ? ਸਾਹਿਬ ਕਹਿੰਦੇ ਕੁੱਤੇ ਕੋਲੋਂ ਜਾ ਕੇ ਸਿੱਖ, ਉਹਨੂੰ ਕਿੰਨਾ ਵਿਸ਼ਵਾਸ ਆਪਣੇ ਮਾਲਕ ਦੇ ਉੱਤੇ, ਕਿੰਨਾ ਭਰੋਸਾ ਉਹਨੂੰ ਆਪਣੇ ਮਾਲਕ ਦੇ ਉੱਤੇ। ਉਹਨੇ ਇੱਕ ਵਕਤ ਨਹੀਂ ਵੀ ਪਿਆਰ ਕੀਤਾ ਨਾ, ਉਹ ਬੈਠਾ ਰਹਿੰਦਾ, ਉਡੀਕ ਕਰਦਾ। ਜੇ ਉਹਦਾ ਮਾਲਕ ਕਿਸੇ ਗੱਲੋਂ ਕਲਪਿਆ ਆਇਆ ਤੇ ਉਡੀਕ ਕਰਦਾ ਵੀ ਕੋਈ ਗੱਲ ਨੀ। ਹੁਣ ਜਦੋਂ ਮਾਲਕ ਆਪਣੇ ਬੱਚਿਆਂ ਨਾਲ ਖੇਡਣ ਲੱਗ ਪਿਆ ਨਾ, ਉਹ ਦੂਰ ਬੈਠਾ ਹੋਇਆ ਭੱਜ ਕੇ ਫੇਰ ਆਇਆ ਵੀ ਸ਼ਾਇਦ ਹੁਣ ਮੈਨੂੰ ਵੀ ਪਿਆਰ ਕਰੇ। ਕਹਿਣ ਲੱਗੇ ਤੂੰ ਭਾਵੇਂ ਗੁੱਸੇ ਹੋ, ਭਾਵੇਂ ਉਹਨੂੰ ਪਿਆਸਾ ਰੱਖ ਲੈ, ਭਾਵੇਂ ਉਹਨੂੰ ਭੁੱਖਾ ਰੱਖ ਲੈ, ਸੱਚ ਕਰਕੇ ਜਾਣੀ ਉਹ ਕਦੇ ਦਰ ਨਹੀਂ ਛੱਡ ਕੇ ਜਾਂਦਾ ਮਾਲਕ ਦਾ, ਮਾਲਕ ਦਾ ਦਰ ਨਹੀਂ ਛੱਡ ਕੇ ਜਾਂਦਾ। ਕਹਿਣ ਲੱਗੇ ਜੇ ਦਾਤੇ ਨਾਲ ਸਾਂਝ ਪਾਉਣੀ ਹੈ ਨਾ, ਤਾਂ ਇਵੇਂ ਦੇ ਦਾਤੇ ਨਾਲ ਸਾਂਝ ਪਾ, ਤੈਨੂੰ ਪਤਾ ਲੱਗੇ ਇਸ ਗੱਲ ਦਾ ਵੀ ਮੈਂ ਮੰਗਣਾ ਤਾਂ ਕਿਹਦੇ ਕੋਲੋਂ ਮੰਗਣਾ। ਨਹੀਂ ਪਤਾ ਲੱਗਿਆ ਬੰਦੇ ਨੂੰ ਹਜੇ ਤੱਕ। ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਂਝ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਵੇਂ ਰੱਬ ਦੀ ਇਬਾਦਤ ਕਰ, ਤੂੰ ਇਵੇਂ ਪਰਮੇਸ਼ਰ ਦੀ ਇਬਾਦਤ ਕਰ, ਉਹਦੇ ਕੋਲੋਂ ਮੰਗ, ਜੋ ਕੁਛ ਮੰਗਣਾ ਉਹ ਦਾਤਾ ਇੱਕੋ ਹੀ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਬੰਦੇ ਨੂੰ ਨੀ ਪਤਾ ਲੱਗਿਆ, ਜੀਵ ਨੂੰ ਪਤਾ ਲੱਗ ਗਿਆ, ਬਬੀਹੇ ਨੂੰ ਪਤਾ ਲੱਗ ਗਿਆ ਵੀ ਕੌਣ। ਇੱਕ ਬੇਨਤੀ ਹੋਰ ਕਰਾਂ, ਇਸ ਬੱਦਲ ਦੀ ਉਦਾਹਰਨ ਹੈ ਕਿੱਡੀ ਪਿਆਰੀ, ਇਸ ਬੱਦਲ ਦਾ ਹੀ ਜ਼ਿਕਰ ਹੈ। ਕਹਿੰਦੇ ਇੱਕ ਕਿਸਾਨ ਖੇਤ ਵਿੱਚ ਗਿਆ ਤੇ ਬਹੁਤ ਖੜਖੜਾ ਕੇ ਹੱਸਿਆ। ਕਿਸੇ ਨੇ ਪੁੱਛਿਆ ਵੀ ਕਿਉਂ ਹੱਸਣਾ, ਕਹਿਣ ਲੱਗਿਆ ਦਿਸ ਨਹੀਂ ਰਿਹਾ ਵੀ ਉੱਤੇ ਬੱਦਲ ਛਾਏ ਹੋਏ ਨੇ, ਮੀਂਹ ਪਵੇਗਾ, ਖੇਤੀ ਹੋਵੇਗੀ, ਮੇਰੇ ਕਰਜ਼ ਮੁੜਨਗੇ, ਮੈਂ ਸੌਖਾ ਹੋਵਾਂਗਾ। ਉਹ ਕਹਿਣ ਲੱਗੇ ਕਮਲਿਆ ਤੂੰ ਬੱਦਲਾਂ ਨੂੰ ਦੇਖ ਕੇ ਖੁਸ਼ ਹੋ ਗਿਆ, ਜੇ ਰੱਬ ਚਾਹੇ ਤੇ ਇੱਕ ਝੌਂਕਾ ਹਵਾ ਦਾ ਮਾਰੇ ਤੇ ਸਾਰੇ ਬੱਦਲ ਚੁੱਕ ਕੇ ਲੈ ਜਾਏ, ਇੱਕ ਕਣੀ ਨਾ ਪੈਣ ਦੇਵੇ, ਇਹ ਤੇ ਉਹਦੀ ਮਰਜ਼ੀ ਹੈ ਨਾ, ਇਹ ਤੇ ਪਰਮੇਸ਼ਰ ਦੀ ਮਰਜ਼ੀ ਹੈ ਨਾ। ਤੂੰ ਸ਼ੁਕਰ ਕਰਨਾ ਬੱਦਲ ਦਾ ਨਾ ਕਰ, ਸ਼ੁਕਰ ਕਰਨਾ ਰੱਬ ਦਾ ਕਰ। ਗੁਰਬਾਣੀ ਵਿੱਚ ਬਚਨ ਨੇ ਕਿਹਾ, ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾਹੀਂ, ਜਿਨ ਇਹ ਮੇਘ ਪਠਾਇਆ ਜਿਸ ਰਾਖੋ ਮਨ ਮਾਹੀ। ਜਿਸ ਦਿਨ ਬੰਦੇ ਨੂੰ ਪਤਾ ਲੱਗ ਗਿਆ ਨਾ ਭਈ ਮੈਂ ਮਾਲਕ ਦੇ ਦਰ ਨਾਲ ਜੁੜਨਾ, ਉਹਦੇ ਚਰਨਾਂ ਨਾਲ ਜੁੜਨਾ, ਮੈਨੂੰ ਦਾਤਾ ਇੱਕੋ ਹੀ ਹੈ, ਪਰਮੇਸ਼ਰ ਵਾਹਿਗੁਰੂ ਇੱਕੋ ਹੀ ਹੈ, ਤੇ ਫਿਰ ਯਕੀਨ ਕਰਕੇ ਜਾਣੇ ਹੋ ਮਨੁੱਖ ਦੇ ਜੀਵਨ ਦੀ ਭਟਕਣਾ ਮੁੱਕ ਜਾਣੀ। ਇਹ ਥਾਂ ਥਾਂ ਤੇ ਝੋਲੀ ਨਹੀਂ ਅੱਡੇਗਾ, ਇਹ ਇੱਕ ਮਾਲਕ ਦੇ ਚਰਨਾਂ ਵਿੱਚ ਜੁੜ ਜਾਏਗਾ। ਇੱਕ ਛੋਟੀ ਜਿਹੀ ਗਾਥਾ ਕਵਾਂ, ਆਪਾਂ ਨੂੰ ਗੱਲ ਸਮਝ ਲੱਗ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਵਿੱਚ ਉਹ ਕੁਝ ਸਮਾਂ ਬਹਾਦਰ ਸ਼ਾਹ ਦੇ ਨਾਲ ਵਿੱਚ ਰਹੇ ਨੇ। ਬਹਾਦਰ ਸ਼ਾਹ ਇਹ ਆਗਰੇ ਦੇ ਇਲਾਕੇ ਦੀ ਗਾਥਾ ਹੈ। ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਥੋੜੀ ਨੇੜਤਾ ਬਣ ਗਈ। ਜਿਹੜੇ ਬਾਕੀ ਸਾਨੂੰ ਡਰਦੇ ਸਨ ਵੀ ਕਿਸੇ ਤਰੀਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਦੂਰੀ ਬਣਾ ਦਈਏ, ਬਹਾਦਰ ਸ਼ਾਹ ਰਾਜਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇਹਦੇ ਪਰਿਵਾਰ ਦੇ ਉੱਤੇ ਬਹੁਤ ਅਤਿਆਚਾਰ ਹੋਏ ਨੇ, ਗੱਲ ਨੇੜੇ ਹੋਵੇਗੀ ਤੇ ਕਈਆਂ ਨੂੰ ਸਜ਼ਾਵਾਂ ਮਿਲਣਗੀਆਂ ਤੇ ਕਈਆਂ ਦੇ ਪ੍ਰਗਟ ਹੋਣਗੇ ਦੋਸ਼, ਕਿੱਡਾ ਚੰਗਾ ਹੋਵੇ ਜੇ ਕਿਤੇ ਗੱਲ ਠੱਪ ਦਈਏ, ਇਹ ਦੂਰੀ ਬਣਾ ਦਈਏ, ਇਹ ਨੇੜੇ ਨਾ ਹੋਣ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਖੰਡ ਕੀਤੇ, ਕਈ ਤਰ੍ਹਾਂ ਦੇ ਚਰਚਾ ਕੀਤੀ ਆ, ਪਰ ਗੱਲ ਨਾ ਬਣੀ। ਇੱਕ ਦਿਨ ਉਹ ਕਹਿਣ ਲੱਗੇ ਭਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਏਡੇ ਹਥਿਆਰਾਂ ਦੇ ਮਹਾਰ ਨੇ, ਤੁਸੀਂ ਜੰਗ ਸ਼ਿਕਾਰ ਖੇਡਣ ਚੱਲੋ। ਉਹਨਾਂ ਨੂੰ ਪਤਾ ਸੀ ਵੀ ਜੰਗਲ ਇੱਥੇ ਬੜਾ ਖੂਨਖਾਰ ਹੈ, ਬੜੇ ਖੂਨਖਾਰ ਪੰਛੀ ਜਾਨਵਰ ਇੱਥੇ ਰਹਿੰਦੇ ਨੇ। ਉਹ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੋਵੇਂ ਜਣੇ ਆਪੋ ਆਪਣੇ ਸਾਥੀਆਂ ਨੂੰ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਨੇ। ਹੁਣ ਜਦੋਂ ਸ਼ਿਕਾਰ ਖੇਡਣ ਗਏ ਤੇ ਸਾਹਮਣੇ ਤੋਂ ਇੱਕ ਸ਼ੇਰ ਆ ਗਿਆ। ਸ਼ੇਰ ਆਇਆ ਤੇ ਜਿਹੜੇ ਬਹਾਦਰ ਸ਼ਾਹ ਦੇ ਨਾਲ ਬੰਦੇ ਸੀ, ਬਹਾਦਰ ਸ਼ਾਹ ਨੇ ਵੀ ਘੋੜੀ ਦੀ ਲਗਾਮ ਖਿੱਚਰੀ ਪਿੱਛੇ ਹੋ ਗਿਆ ਤੇ ਉਹਦੇ ਬੰਦੇ ਵੀ ਪਿੱਛੇ ਖੜ ਗਏ ਤੇ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਭਈ ਤੁਸੀਂ ਅੱਗੇ ਹੋ ਕੇ ਸ਼ਿਕਾਰ ਕਰੋ। ਉਸੇ ਵੇਲੇ ਇੱਕ ਗੁਰੂ ਘਰ ਦਾ ਸੇਵਕ ਭਾਈ ਰੋਸ਼ਨ ਸਿੰਘ ਸੀ, ਉਹਨੇ ਆਵਾਜ਼ ਮਾਰੀ, ਕਹਿਣ ਲੱਗੇ ਨਹੀਂ ਸਤਿਗੁਰੂ ਮੈਂ ਜਾਵਾਂਗਾ। ਹੁਣ ਭਾਈ ਰੋਸ਼ਨ ਸਿੰਘ ਅੱਗੇ ਗਏ ਤੇ ਉਹਨੇ ਉਸੇ ਵੇਲੇ ਸਾਹਮਣੇ ਆਪਣੀ ਢਾਲ ਕੀਤੀ, ਸ਼ੇਰ ਨੇ ਵਾਰ ਕੀਤਾ, ਉਹਨੇ ਢਾਲ ਤੇ ਰੋਕ ਲਿਆ ਤੇ ਉਹਨੇ ਤਲਵਾਰ ਮਾਰ ਕੇ ਸ਼ੇਰ ਨੂੰ ਵੱਢ ਛੱਡਿਆ ਤੇ ਉਹ ਕਹਾਣੀ ਖਤਮ ਹੋ ਗਈ, ਸ਼ੇਰ ਮਾਰ ਦਿੱਤਾ। ਹੁਣ ਜਦੋਂ ਇਵੇਂ ਦੀ ਉਹਨੇ ਬਹਾਦਰੀ ਦੇਖੀ ਤੇ ਬਹਾਦਰ ਸ਼ਾਹ ਦੰਗ ਰਹਿ ਗਿਆ। ਔਰੰਗਜ਼ੇਬ ਦਾ ਪੁੱਤਰ ਹੈ ਉਸ ਵੇਲੇ ਦਾ ਰਾਜਾ ਹਿੰਦੁਸਤਾਨ ਦਾ, ਉਹ ਦੰਗ ਰਹਿ ਗਿਆ। ਉਹ ਇੱਕ ਗੱਲ ਕਹਿੰਦਾ ਆਪਣੇ ਗਲ ਚੋਂ, ਬਹੁਤ ਕੀਮਤੀ ਉਹਨੇ ਕੰਠਾ ਪਾਇਆ ਸੀ, ਸੋਨੇ ਦਾ ਹੀਰੇ ਮੋਤੀਆਂ ਦਾ ਜੜਿਆ ਹੋਇਆ, ਉਹਨੇ ਆਪਣੇ ਗਲ ਚੋਂ ਕੰਠਾ ਲਾਇਆ ਤੇ ਉਹ ਭਾਈ ਰੋਸ਼ਨ ਸਿੰਘ ਨੂੰ ਕਹਿਣ ਲੱਗਾ ਵੀ ਆਪਣੀ ਗਰਦਨ ਨੀਵੀਂ ਕਰ ਮੈਂ ਪਾ ਦਿਆਂ। ਉਹ ਕਹਿੰਦਾ ਨਾ। ਕਹਿਣ ਲੱਗੇ ਕਮਾਲ ਹੈ, ਮੈਂ ਖੁਸ਼ ਹੋ ਕੇ ਦੇਣ ਲੱਗਾ। ਉਹ ਕਹਿੰਦੇ ਨਾ ਨਾ ਮੈਨੂੰ ਲੋੜ ਨਹੀਂ ਤੇਰੀ। ਕਹਿਣ ਲੱਗੇ ਮੈਂ ਤੇਰੀ ਬਹਾਦਰੀ ਤੋਂ ਖੁਸ਼। ਕਹਿੰਦਾ ਮੈਂ ਮੰਨਦਾ ਤੂੰ ਸਭ ਕੁਛ ਹੋਇਆ ਹੋਏਗਾ ਪਰ ਮੈਂ ਨਹੀਂ ਲੈ ਸਕਦਾ। ਕਹਿੰਦੇ ਕਿਉਂ? ਕਹਿਣ ਲੱਗੇ ਜਦੋਂ ਵੀ ਇਹ ਹੱਥਾਂ ਨੇ ਮੰਗਿਆ ਨਾ, ਇਹ ਗੁਰੂ ਗੋਬਿੰਦ ਸਿੰਘ ਤੋਂ ਮੰਗਿਆ, ਉਸ ਤੋਂ ਬਿਨਾਂ ਕਿਸੇ ਨੇ ਨਹੀਂ ਮੰਗਿਆ। ਤੂੰ ਅੱਜ ਕੈਂਠਾ ਪਾ ਦੇਗਾ, ਮੈਨੂੰ ਕੋਈ ਲੋੜ ਨਹੀਂ। ਉਹ ਇਹਨੇ ਤਾਂ ਚਾਰ ਪੁੱਤ ਵਾਰ ਦਿੱਤੇ, ਇਹਨੇ ਤਾਂ ਮੇਰੀ ਖਾਤਰ ਸਰਬੰਸ ਵਾਰ ਦਿੱਤਾ, ਤੂੰ ਇੱਕ ਕੈਂਠਾ ਦੇ ਕੇ ਕੱਢ। ਮੈਨੂੰ ਆਪਣੇ ਵੱਲੋਂ ਸੋਚੇਗਾ ਵੀ ਮੈਂ ਬਹੁਤ ਕੁਛ ਦਿੱਤਾ। ਇਹਨੇ ਸਰਬੰਸ ਵਾਰ ਕੇ ਵੀ ਕਦੇ ਨਹੀਂ ਕਿਹਾ ਇਹਦੇ ਵਰਗਾ ਦਾਤਾ ਕੌਣ ਹੋ ਸਕਦਾ, ਤੈਨੂੰ ਭੁਲੇਖਾ ਭਲਿਆ। ਮੈਂ ਜਦੋਂ ਵੀ ਝੁਕਿਆ ਆਪਣੇ ਗੁਰੂ ਅੱਗੇ ਝੁਕਿਆ, ਰੱਬ ਅੱਗੇ ਝੁਕਿਆ। ਯਕੀਨ ਕਰਕੇ ਜਾਣੇ ਹੋ, ਬਾਣੀ ਬਹੁਤ ਪੜ੍ਹੀ ਜਾ ਰਹੀ ਹੈ ਪਰ ਬੰਦਾ ਓਨਾ ਹੀ ਭਟਕਿਆ ਹੋਇਆ। ਕਿਤੇ ਜੀਵਨ ਵਿੱਚ ਦ੍ਰਿੜਤਾ ਪੈਦਾ ਕਰੋ ਮਨਾ, ਭਈ ਜੇ ਮੈਂ ਮੰਗਾਂਗਾ ਤਾਂ ਕੇਵਲ ਆਪਣੇ ਮਾਲਕ ਦੇ ਕੋਲੋਂ ਮੰਗਾਂਗਾ, ਹੋਰ ਕਿਸੇ ਕੋਲੋਂ ਨਹੀਂ ਮੰਗਾਂਗਾ। ਗੱਲ ਪਾਗਾ ਤੋਰੀਏ। ਦੂਜੀ ਬੇਨਤੀ ਕਰਨੀ ਚਾਹੁੰਦਾ ਸੀ, ਪਹਿਲੀ ਅਰਜ਼ ਕੀਤੀ ਸੀ ਵੀ ਕਿਹਦੇ ਕੋਲੋਂ ਮੰਗਾਂ, ਇਹਨੂੰ ਦਾਤੇ ਦੀ ਪਹਿਚਾਣ ਨਹੀਂ ਹੈ। ਦੂਜੀ ਗੱਲ ਹੈ ਮੈਂ ਕੀ ਮੰਗਾਂ, ਉਹਦਾ ਜ਼ਿਕਰ ਹੁਣ ਕਰਨੇ ਆਪਾਂ। ਗੁਰਬਾਣੀ ਜਿਹੜੀ ਹੈ ਨਾ, ਦੇਖੋ 26 ਅੱਖਰ ਇੰਗਲਿਸ਼ ਦੀ ਆਪਾਂ ਗੱਲ ਕਰ ਲੈਂਦੇ ਹਾਂ, 26 ਅੱਖਰ ਇੰਗਲਿਸ਼ ਦੇ ਉਹੀ ਨੇ। ਕੋਈ ਨਹੀਂ ਕਹਿ ਸਕਦਾ ਵੀ ਮੇਰੇ ਸਿਲੇਬਸ ਵਿੱਚ 28 ਸੀ, ਮੇਰੇ ਸਿਲੇਬਸ ਵਿੱਚ 29 ਸੀ, ਉਹੀ 26 ਅੱਖਰ ਨੇ ਸਾਰਿਆਂ ਦੇ। ਉਹਨਾਂ ਨੂੰ ਪੜ੍ਹ ਕੇ ਕੋਈ ਡਾਕਟਰ ਬਣ ਜਾਂਦਾ, 26 ਅੱਖਰ ਨੇ ਕੋਈ ਸਾਇੰਟਿਸਟ ਬਣ ਜਾਂਦਾ, ਕੋਈ ਬਹੁਤ ਵੱਡਾ ਵਕੀਲ ਬਣ ਜਾਂਦਾ। 26 ਅੱਖਰ ਉਹੀ ਨੇ। ਉਹਨਾਂ ਵਿੱਚੋਂ ਕਿੰਨੀ ਤਰ੍ਹਾਂ ਦੀਆਂ ਪੜ੍ਹਾਈਆਂ ਲੋਕ ਕਰਦੇ ਨੇ, ਕਦੇ ਉਹ 26 ਅੱਖਰ ਨਹੀਂ ਬਦਲੇ, ਉਹੀ ਦੇ ਉਹੀ ਨੇ। ਉਹਨਾਂ ਵਿੱਚੋਂ ਕਿੰਨਾ ਕੁਛ ਬਦਲ ਜਾਂਦਾ। ਕਹਿਣ ਤੋਂ ਮੁਰਾਦ ਕੀ ਹੈ, ਇਸੇ ਤਰ੍ਹਾਂ ਪਿਆਰ ਵਾਲਿਓ ਜਿਸ ਦਿਨ ਗੁਰਬਾਣੀ ਤਾਂ ਉਹੀ ਹੈ, ਇਸ ਗੁਰਬਾਣੀ ਵਿੱਚੋਂ ਪੜ੍ਹ ਕੇ ਕੋਈ ਸ਼ਹੀਦ ਬਣ ਜਾਂਦਾ, ਕੋਈ ਗੁਰਸਿੱਖ ਬਣ ਜਾਂਦਾ, ਕੋਈ ਸੰਤ ਬਣ ਜਾਂਦਾ, ਕੋਈ ਭਗਤ ਬਣ ਜਾਂਦਾ। ਕਿੰਨੇ ਪੱਖ ਨੇ ਗੁਰਬਾਣੀ ਵਿੱਚ, ਜੇ ਕਿਤੇ ਸਾਨੂੰ ਸਮਝ ਲੱਗ ਜਾਏ, ਸਾਨੂੰ ਜਿਉਂ ਜਿਉਂ ਗੁਰਬਾਣੀ ਪੜਾਂਗੇ ਤਿਉਂ ਤਿਉਂ ਪਤਾ ਲੱਗੇਗਾ ਵੀ ਮੇਰੀ ਅਵਸਥਾ ਕੀ ਹੈ, ਮੈਨੂੰ ਕੀ ਮੰਗਣਾ ਚਾਹੀਦਾ। ਹੁਣ ਗੁਰਬਾਣੀ ਵਿੱਚ ਕੈਸੀਆਂ ਕੈਸੀਆਂ ਉਦਾਹਰਨਾਂ ਨੇ। ਸਭ ਤੋਂ ਪਹਿਲੀ ਗੱਲ ਹੈ ਆਪਣੀ ਜ਼ਿੰਦਗੀ ਦੀਆਂ ਲੋੜਾਂ ਮੰਗੀਆਂ ਨੇ, ਕੋਈ ਰੱਬ ਦੀ ਚੀਜ਼ ਨਹੀਂ ਮੰਗੀ, ਲੋੜਾਂ ਮੰਗੀਆਂ ਨੇ। ਦੇਖੋ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਪਹਿਲਾਂ ਸ਼ਬਦ ਭਗਤ ਧੰਨਾ ਜੀ ਦਾ ਸਾਂਝਾ ਕਰਨਾ। ਗੋਪਾਲ ਤੇਰਾ ਆਰਤਾ, ਆਰਤਾ ਦਾ ਅਰਥ ਹੁੰਦਾ ਦੁਖਿਆਰਾ, ਲੋੜਵੰਦ। ਮੈਂ ਤੇਰਾ ਲੋੜਵੰਦ ਹੈ, ਤੇਰੇ ਅੱਗੇ ਆ ਕੇ ਬੇਨਤੀ ਕਰਨ ਲੱਗਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਤੇ ਮੈਂ ਤੇਰੇ ਕੋਲੋਂ ਮੰਗਣ ਲੱਗਾ ਦਾਲ ਸੀਧਾ ਮੰਗੂ ਘਿਓ, ਮੈਨੂੰ ਦਾਲ ਦੇ ਥੋੜਾ ਜਿਹਾ ਰਾਸ਼ਨ ਦੇ। ਮੈਂ ਅੱਗੇ ਜਾ ਕੇ ਵੀ ਤੁਹਾਡੇ ਨਾਲ ਸਾਂਝੀ ਗੱਲ ਕਰਾਂਗਾ। ਤੁਹਾਡੇ ਚੋਂ ਹੈ ਕੋਈ ਜਿਹਨੇ ਦਾਲ ਦੀ ਅਰਦਾਸ ਕੀਤੀ ਹੋਵੇ ਸੱਚ ਪਾਤਸ਼ਾਹ ਪਾਈ ਅੱਕ ਦਾਲ ਦੇ? ਆਪਾਂ ਨਹੀਂ ਕਰਦੇ। ਤੁਸੀਂ ਦੇਖੋ ਗੁਰੂ ਜੀ ਨੇ ਕਿਸ ਛੋਟੇ ਪੱਧਰ ਤੋਂ ਮੰਗਣਾ ਸਿਖਾਇਆ। ਕਹਿਣ ਲੱਗੇ ਕੋਈ ਗੱਲ ਨੀ, ਤੂੰ ਅੱਜ ਹੀ ਨਾਮ ਨਾ ਮੰਗ, ਤੇਰੇ ਕੋਲ ਨਹੀਂ ਮੰਗਿਆ ਜਾਣਾ, ਐਵੇਂ ਪਖੰਡ ਕਰੇਗਾ, ਤੂੰ ਪਹਿਲਾਂ ਆਪਣੀਆਂ ਲੋੜਾਂ ਲਈ ਮੰਗ ਲੈ, ਕੋਈ ਚੱਕਰ ਨਹੀਂ। ਕਿੱਡੇ ਪਿਆਰੇ ਬੱਚੇ ਨੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ ਸਵਾਰਤਾ, ਦਾਲ ਸੀਧਾ ਮੰਗੋ ਘਿਓ। ਰਾਸ਼ਨ ਮੰਗਦਾ, ਘਿਓ ਮੰਗਦਾ। ਹਮਰਾ ਖੁਸ਼ੀ ਕਰੇ ਨਿਤ ਜੀਓ, ਪਰ ਮੈਨੂੰ ਇਹੋ ਜਿਹਾ ਰਾਸ਼ਨ ਦਮੀ ਜਿਹਨੂੰ ਖਾਣ ਤੋਂ ਬਾਅਦ ਮੇਰੀ ਜ਼ਮੀਰ ਤੇ ਭਾਰ ਨਾ ਹੋਵੇ। ਹਮਰਾ ਖੁਸ਼ੀ ਕਰੇ ਨਿਤ ਜੀਓ, ਰੋਟੀਆਂ ਸੁੱਕੀਆਂ ਨੇ ਪਰ ਮੈਂ ਬਣ ਸ਼ੇਖ ਫਰੀਦ ਵਰਗਾ ਜਾਵਾਂ, ਰੋਟੀਆਂ ਭਾਵੇਂ ਸੁੱਕੀਆਂ ਹੋਣ, ਇਹੋ ਜਿਹਾ ਰਾਸ਼ਨ ਦੇ ਮੈਨੂੰ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਜਿਹੜੇ ਦੂਜਿਆਂ ਦਾ ਹੱਕ ਖਾ ਕੇ ਰਾਤ ਨੂੰ ਸੌਂਦੇ ਨੇ ਨਾ ਉਹ ਰਾਤ ਨੂੰ ਨੀਂਦ ਦੀ ਦਵਾਈ ਲੈ ਕੇ ਸੌਂਦੇ ਨੇ ਕੋਲ ਸੌ ਨਹੀਂ ਹੁੰਦਾ ਕਿਸੇ ਗਰੀਬ ਦੀਆਂ ਚੀਕਾਂ ਉਹਨਾਂ ਦੇ ਕੰਨਾਂ ਵਿੱਚ ਵੱਜਦੀਆਂ ਨੇ ਮੈਂ ਉਹਦਾ ਹੱਕ ਖਾਧਾ ਹੈ ਸਾਹਿਬ ਕਹਿੰਦੇ ਨੇ ਮੈਨੂੰ ਇਹੋ ਜਿਹੀ ਰਾਸ਼ਨ ਦੇ ਰੱਬਾ ਜਿਸ ਰਾਸ਼ਨ ਵਿੱਚ ਕਿਸੇ ਗਰੀਬ ਦਾ ਹੱਕ ਨਾ ਹੋਵੇ ਦਾਲ ਸੀਤਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਪਨੀਆਂ ਦਾ ਮਤਲਬ ਹੁੰਦਾ ਪੈਰਾਂ ਦੀ ਜੁੱਤੀ ਦੇਖੋ ਕੈਸੀਆਂ ਅਰਦਾਸਾਂ ਨੇ ਮੈਨੂੰ ਪੈਰਾਂ ਨੂੰ ਜੋੜਾ ਚਾਹੀਦਾ ਮੈਂ ਨੰਗੇ ਪੈਰੀ ਨਹੀਂ ਫਿਰਨਾ ਸ਼ਾਦਨ ਦਾ ਅਰਥ ਹੁੰਦਾ ਕੱਪੜਾ ਮੈਨੂੰ ਚੰਗਾ ਕੱਪੜਾ ਦੇ ਪਹਿਨਣ ਨੂੰ ਵਧੀਆ ਕਲਾਸ ਦਾ ਮੈਨੂੰ ਕੱਪੜਾ ਚਾਹੀਦਾ ਮੈਂ ਰੱਬ ਦਾ ਤੇਰਾ ਪੁੱਤ ਹੈ ਪਨੀਆਂ ਸ਼ਾਦਨ ਨੀਕਾ ਨੀਕਾ ਦਾ ਮਤਲਬ ਹੁੰਦਾ ਅਰਥ ਹੁੰਦਾ ਚੰਗਾ ਅਨਾਜ ਮੰਗੋ ਸੱਤ ਸੀਂ ਕਾ ਸੀਂ ਦਾ ਅਰਥ ਹੁੰਦਾ ਸਿਆੜ ਮਤਲਬ ਇੱਕ ਵਾਰੀ ਵਾਹੀ ਕਰਨੀ ਉਹਨੂੰ ਕਹਿੰਦੇ ਇੱਕ ਸੀਂ ਪਾਈ ਹੈ ਦੋ ਵਾਰੀ ਖੇਤ ਨੂੰ ਵਾਹੁਣਾ ਇਹਨੂੰ ਕਹਿੰਦੇ ਦੋ ਸੀਂ ਪਾਈ ਹੈ ਸੱਤ ਵਾਰੀ ਖੇਤ ਨੂੰ ਵਾਹ ਕੇ ਚੰਗੀ ਤਰ੍ਹਾਂ ਸੁਆ ਕੇ ਮੈਂ ਮਿਹਨਤ ਕਰਕੇ ਇਹੋ ਜਿਹਾ ਅਨਾਜ ਪੈਦਾ ਕਰਾਂ ਜਿੱਥੇ ਮੇਰੀ ਮਿਹਨਤ ਦਾ ਵੀ ਆਨੰਦ ਆਵੇ ਅਨਾਜ ਮੰਗੋ ਸੱਤ ਸੀਂ ਕਾ ਗਊ ਭੈਂਸ ਮੰਗੋ ਲਵੇਰੀ ਭਾਵੇਂ ਗਾਂ ਹੋਵੇ ਭਾਵੇਂ ਮੱਝ ਹੋਵੇ ਮੇਰੀ ਇਹ ਕੋਈ ਡਿਮਾਂਡ ਨਹੀਂ ਹੈ ਹਾਂ ਇੱਕ ਡਿਮਾਂਡ ਹੈ ਲਵੇਰੀ ਦੁੱਧ ਦਿੰਦੀ ਹੋਵੇ ਐਵੇਂ ਨਾ ਪੱਠੇ ਪਾਈ ਜਾਵਾਂ ਗਊ ਭੈਂਸ ਮੰਗੋ ਲਵੇਰੀ ਮੇਰੇ ਬੱਚੇ ਦੁੱਧ ਲਈ ਨੇ ਤਰਸਣ ਗਊ ਭੈਂਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਮੈਨੂੰ ਕਿਰਪਾ ਕਰ ਅਜਕਾਰ ਕਹਿ ਲੋ ਅਜਕਾਰ ਕਹਿ ਲੋ ਉਸ ਵੇਲੇ ਘੋੜੀ ਹੁੰਦੀ ਸੀ ਇੱਕ ਤਾਜਨ ਤੁਰੀ ਚੰਗੇਰੀ ਮੈਨੂੰ ਅਰਬ ਦੇਸ਼ ਦੀ ਚੰਗੀ ਘੋੜੀ ਦੇ ਐਵੇਂ ਮਰੀਗਲ ਜੀ ਘੋੜੀ ਦੇ ਦੇਗਾ ਮੈਂ ਜਾ ਬਿਨਾਂ ਖਿੱਚ ਸਕਾਂ ਇਹ ਰੱਬ ਅੱਗੇ ਰੱਖੀ ਹੋਈ ਡਿਮਾਂਡ ਹੈ ਭਗਤ ਧੰਨਾ ਜੀ ਦੀ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਇੱਕ ਤਾਜਨ ਤੁਰੀ ਚੰਗੇਰੀ ਹੁਣ ਦੇਖੋ ਅਗਲੀ ਕਿੱਡੀ ਪਿਆਰੀ ਬਾਤ ਹੈ ਅਸੀਂ ਤਾਂ ਹੁਣ ਹੁਣ ਅੱਜ ਵੀ ਸ਼ਰਮ ਕਰ ਜਾਂਦੇ ਘਰ ਕੀ ਗੀਹਨ ਚੰਗੀ ਮੈਨੂੰ ਘਰ ਵਾਲੀ ਸਿਆਣੀ ਦਈ ਮੈਨੂੰ ਸੋਹਣੀ ਦੀ ਲੋੜ ਨਹੀਂ ਹੈ ਸਿਆਣੀ ਦੀ ਲੋੜ ਹੈ ਮੇਰਾ ਘਰ ਬੰਨ ਕੇ ਰੱਖ ਦੇਵੇ ਮੇਰੇ ਘਰ ਨੂੰ ਸਵਰਗ ਵਰਗਾ ਬਣਾ ਦੇਵੇ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਮੈਂ ਕਿਤੇ ਵਿਆਹਿਆ ਹੀ ਨਾ ਜਾਵਾਂ ਐਵੇਂ ਸਾਰੀ ਜ਼ਿੰਦਗੀ ਗੁਜ਼ਾਰਦੇ ਹਾਂ ਮੈਂ ਵਿਆਹ ਕਰਵਾਉਣਾ ਚਾਹੁੰਦਾ ਤੇ ਮੈਨੂੰ ਇੱਕ ਚੰਗੀ ਘਰ ਵਾਲੀ ਦੇਈ ਹੁਣ ਇਹ ਮੰਗਾਂ ਨੇ ਇਹ ਚ ਕਿਹੜੀ ਨਾਮ ਵਾਲੀ ਮੰਗ ਹੈ ਇਹ ਚ ਕਿਹੜੀ ਰੱਬ ਦੀ ਬੰਦਗੀ ਦੀ ਮੰਗ ਹੈ ਇੱਕ ਵੀ ਨਹੀਂ ਹੈ ਸਾਹਿਬ ਕਹਿੰਦੇ ਮੰਗਣਾ ਮਾੜਾ ਨਹੀਂ ਤੂੰ ਮੰਗ ਰੱਜ ਕੇ ਮੰਗ ਹੁਣ ਦੇਖੋ ਅਸੀਂ ਕੀ ਕਰਨੇ ਜਿੱਥੋਂ ਸਾਨੂੰ ਜੋ ਮੰਗਣਾ ਚਾਹੀਦਾ ਸਾਨੂੰ ਪਤਾ ਹੀ ਨਹੀਂ ਬਾਬੇ ਬੁੱਢੇ ਕੋਲੋਂ ਸਿਦਕ ਮੰਗੋ ਸਿੱਖ ਕਿੱਡੀ ਉਮਰ ਹੈ ਬਾਬੇ ਬੁੱਢੇ ਦੀ 125 ਸਾਲ ਜੀਵਿਆ ਬਾਬਾ ਬੁੱਢਾ ਜਦੋਂ 125 ਸਾਲ ਦੀ ਉਮਰ ਚ ਦੁਨੀਆਂ ਤੋਂ ਜਾਣ ਲੱਗਿਆ ਉਹ ਆਪਣੇ ਪੁੱਤ ਭਾਈ ਭਾਨੇ ਦੀ ਬਾਂਹ ਪਕੜਾ ਕੇ ਗਿਆ 95 ਸਾਲ ਦੀ ਉਮਰ ਸੀ ਉਸ ਵੇਲੇ ਭਾਈ ਭਾਨੇ ਦੀ 125 ਸਾਲ ਉਮਰ ਹੈ ਬਾਬੇ ਬੁੱਢੇ ਦੀ ਉਹ ਬਾਂਹ ਪਕੜਾ ਕੇ ਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਜਿਹੜਾ ਸਿੱਖੀ ਦਾ ਬੂਟਾ ਲਾਇਆ ਨਾ ਉਹ ਸਾਡੇ ਘਰ ਚ ਸੁੱਕਣ ਨਾ ਦੇਈ ਆ ਮੇਰੇ ਪੁੱਤ ਨੂੰ ਲੜ ਲਾ ਕੇ ਰੱਖੇ ਜਦੋਂ ਭਾਈ ਭਾਨਾ ਚੜਾਈ ਕਰਨ ਲੱਗਾ ਉਹਦਾ ਪੁੱਤ ਸੀ ਭਾਈ ਸਰਵਣ ਸਰਵਣ ਦਾ ਪੁੱਤਰ ਹੈ ਅੱਗੇ ਭਾਈ ਝੰਡਾ ਉਹ ਆਪਣੇ ਪੋਤਰੇ ਦੀ ਬਾਂਹ ਭਾਈ ਭਾਨਾ ਆਪਣੇ ਪੋਤਰੇ ਦੀ ਬਾਂਹ ਪਕੜਾ ਕੇ ਗਿਆ ਗੁਰੂ ਜੀ ਕੁਛ ਨਹੀਂ ਮੰਗਦੇ ਸਾਡੇ ਘਰ ਚ ਸਿੱਖੀ ਨਾ ਖਤਮ ਹੋਵੇ ਇਹ ਝੰਡੇ ਦੀ ਬਾਂਹ ਪਕੜ ਲਓ ਜਦੋਂ ਝੰਡਾ ਚੜਾਈ ਕਰਨ ਲੱਗਾ ਉਹ ਆਪਣੇ ਪੁੱਤ ਦੀ ਬਾਬੇ ਗੁਰਦਿੱਤੇ ਦੀ ਬਾਂਹ ਪਕੜਾ ਕੇ ਗਿਆ ਇਹ ਉਹ ਬਾਬਾ ਗੁਰਦਿੱਤਾ ਭਾਈ ਗੁਰਦਿੱਤਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇਣ ਦਿੱਲੀ ਗਿਆ ਸੀ ਉਹ ਪੰਜ ਗੁਰੂ ਕੇ ਸਿੱਖ ਗਏ ਸਨ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਇਹ ਪੰਜ ਗੁਰੂ ਕੇ ਸਿੱਖ ਗਏ ਸਨ ਉਹਨਾਂ ਚੋਂ ਦੋ ਨੇ ਗ੍ਰਿਫਤਾਰੀ ਨਿਸ਼ਚਿਤ ਦਿੱਤੀ ਵੀ ਸੀਸ ਵਾਪਸ ਲੈ ਕੇ ਆਉਣਾ ਹੁਣ ਸੁਣ ਕੇ ਦੇਖੋ ਉਸ ਭਾਈ ਉਹਦੀ ਗੁਰਦਿੱਤੇ ਦੀ ਗੱਲ ਨੂੰ ਉਹ ਆਪਣੇ ਵੱਲੋਂ ਉਹ ਜਾਂਦਾ ਹੋਇਆ ਜਦੋਂ ਭਾਈ ਗੁਰਦਿੱਤਾ ਦਿੱਲੀ ਨੂੰ ਗਿਆ ਉਹ ਆਪਣੇ ਪੁੱਤ ਦੀ ਬਾਂਹ ਪਕੜਾ ਕੇ ਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਹਜਾ ਕੇ 9.5 ਸਾਲ ਦੀ ਉਮਰ ਹੈ ਉਹ ਆਪਣੇ ਪੁੱਤ ਦੀ ਬਾਂਹ ਪਕੜਾ ਕੇ ਗਿਆ ਉਹਦਾ ਨਾਂ ਸੀ ਰਾਮ ਕੌਰ ਸਤਿਗੁਰੂ ਸਾਡੇ ਘਰ ਚੋਂ ਸਿੱਖੀ ਨਾ ਮੁੱਕੇ ਹੁਣ ਉਹ ਬਾਬੇ ਬੁੱਢੇ ਕੋਲੋਂ ਜੋ ਸਿੱਖਣਾ ਸੀ, 98 ਸਾਲ ਦੀ ਉਮਰ ਹੈ ਜਿੱਦਣ ਉਹ ਹੈੱਡ ਗ੍ਰੰਥੀ ਬਣਿਆ, 98 ਸਾਲ ਦੀ ਉਮਰ ਹੈ। ਬਾਬੇ ਬੁੱਢੇ ਦਾ ਜਨਮ 1506 ਵਿਚ ਹੋਇਆ ਸੀ, 1604 ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਜੇ 6 ਵਿਚ ਪ੍ਰਕਾਸ਼ ਹੁੰਦਾ ਤਾਂ ਪੂਰੇ 100 ਸਾਲ ਦਾ ਬਾਬੇ ਬੁੱਢੇ ਨੇ ਹੋਣਾ ਸੀ, ਉਹ 4 ਚ ਪ੍ਰਕਾਸ਼ ਹੋਇਆ। 98 ਸਾਲ ਦੀ ਉਮਰ ਹੈ ਬਾਬੇ ਬੁੱਢੇ ਦੀ ਜਿੱਦਣ ਉਹਨੇ ਪਹਿਲਾ ਹੁਕਮਨਾਮਾ ਲਿਆ ਸੀ। ਹੁਣ ਸਿੱਖਣਾ ਤਾਂ ਬਾਬੇ ਬੁੱਢੇ ਕੋਲ ਇਹ ਸੀ, ਅਸੀਂ ਜਾ ਕੇ ਬਸ ਜਿਹੜਾ ਵੀ ਜਾਂਦਾ ਵੀ ਬਾਬਾ ਬੁੱਢਾ ਲੜਕੇ ਦਿੰਦਾ। ਬਾਬਾ ਬੁੱਢਾ ਤਾਂ ਅਸੀਂ ਰਜਾ ਨੂੰ ਤੋੜਨ ਵਾਲਾ ਬਣਾਤਾ, ਉਹ ਸਾਰੀ ਜ਼ਿੰਦਗੀ ਰਜਾ ਚ ਚੱਲਿਆ ਤੇ ਅੱਜ ਅਸੀਂ ਉਹਨੂੰ ਰਜਾ ਤੋੜਨ ਵਾਲਾ ਬਣਾਤਾ। ਭਈ ਬਾਬਾ ਬੁੱਢਾ ਹੈ ਜਿਹੜਾ ਧੀਆਂ ਦਾ ਕਾਤਲ ਹੈ। ਇੱਕ ਬੇਨਤੀ ਹੋਰ ਕਰਾਂ, ਸਮਝ ਲਿਓ ਜਰਾ ਕੁ, ਮਾਫ ਵੀ ਕਰ ਦਿਓ। ਕਿੰਨਾ ਤਸ਼ੱਦਦ ਹੈ ਅਸੀਂ ਇਸਤਰੀ ਜਾਤੀ ਤੇ ਕਰਦੇ ਹਾਂ। ਤੁਸੀਂ ਕਦੇ ਵਿਚਾਰ ਕੇ ਦੇਖੋ, ਜਦੋਂ ਕੋਈ ਅਸੀਸ ਦਿੰਦਾ ਹੈ ਨਾ ਧੀ ਬੱਚੀ ਨੂੰ, ਅਸੀਸ ਦਿੰਦਾ ਧੀ ਨੂੰ, ਤੇ ਉਹ ਸੀਸ ਧੀ ਨੂੰ ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ। ਉਹ ਧੀ ਨੂੰ ਸੀਸ ਦਿੰਦਾ, ਪੁੱਤ ਤੂੰ ਬੁੱਢ ਸੁਹਾਗਣ ਹੋਵੇ। ਸੁਹਾਗ ਦੀ ਅਸੀਸ ਹੈ ਵੀ ਤੇਰੇ ਪਤੀ ਜਿਉਂਦਾ ਰਹੇ, ਸੁਹਾਗਣ ਤਾਂ ਹੀ ਹੈ ਨਾ। ਮੰਗ ਪਤੀ ਦੀ ਉਹ ਉਮਰ ਮੰਗ ਰਿਹਾ ਹੈ। ਜਦੋਂ ਵੀ ਕਦੇ ਕੋਈ ਗਾਲ ਕੱਢਦਾ, ਜਿੰਨੀਆਂ ਵੀ ਗਾਲਾਂ ਨੇ ਹੈ ਬੰਦੇ ਨੂੰ ਕੱਢੀਆਂ, ਪਰ ਗੱਲ ਇਸਤਰੀ ਦੀ ਕਰੇਗਾ, ਕਦੇ ਮਾਂ ਦੀ ਕਦੇ ਭੈਣ ਦੀ। ਜਿੰਨੀ ਵਾਰੀ ਲੜਾਈਆਂ ਚ ਲੁੱਟੀਆਂ ਗਈਆਂ, ਉਹ ਇਸਤਰੀਆਂ ਦੇ ਡੋਲੇ ਲੁੱਟੇ ਗਏ। ਤੇ ਬਾਬੇ ਬੁੱਢੇ ਨੂੰ ਧੀਆਂ ਦਾ ਕਾਤਲ ਨਾ ਬਣਾਓ। ਬਾਬਾ ਬੁੱਢਾ ਤਾਂ ਗੁਰਬਾਣੀ ਪੜ੍ਹਨ ਵਾਲਾ ਹੈ, ਬਾਬਾ ਬੁੱਢਾ ਤਾਂ ਹੈੱਡ ਗ੍ਰੰਥੀ ਹੈ। ਬਾਬੇ ਬੁੱਢੇ ਕੋਲ ਤਾਂ ਕਿਸੇ ਧੀ ਨੇ ਆ ਕੇ ਪੁਕਾਰ ਕਰਨੀ ਹੈ ਵੀ ਮੈਨੂੰ ਕੁੱਖ ਵਿੱਚ ਮਾਰ ਦਿੰਦੇ ਨੇ ਉਹ ਬਾਬਿਆ, ਤੇ ਬਾਬਾ ਕਹੇਗਾ ਧੀਏ ਤੈਨੂੰ ਮੈਂ ਮਰ ਨਹੀਂ ਦਿਆਂਗਾ, ਮੈਂ ਗੁਰੂ ਕਾ ਸਿੱਖ ਬਣਨਾ। ਜਿਸ ਬਾਬੇ ਬੁੱਢੇ ਨੇ ਧੀਆਂ ਬਚਾਉਣੀਆਂ ਸੀ, ਅਸੀਂ ਉਹਨੂੰ ਧੀਆਂ ਦਾ ਕਾਤਲ ਬਣਾ ਕੇ ਪ੍ਰਗਟ ਕਰ ਦਿੱਤਾ। ਬਹੁਤ ਲੋੜ ਹੈ ਜੋ ਸਾਨੂੰ ਸਮਝਣ ਦੀ, ਇਸ ਗੱਲ ਨੂੰ ਵਿਚਾਰਨ ਦੀ। ਮੈਂ ਵਾਪਸ ਪਰਤਣ ਲੱਗਾ ਜਿੱਥੇ ਬੇਨਤੀ ਕਰ ਰਿਹਾ ਸਾਂ। ਅਸੀਂ ਕੀ ਮੰਗਣਾ ਗੁਰੂ ਕੋਲੋਂ? ਕੋਈ ਇਤਰਾਜ਼ ਨਹੀਂ, ਦੁਨਿਆਵੀ ਮੰਗਾਂ ਨੇ ਰੱਜ ਕੇ ਮੰਗ। ਇੱਕ ਸ਼ਬਦ ਹੋਰ ਕਹਿਣਾ ਚਾਹੁੰਦਾ, ਇਹ ਸ਼ਬਦ ਕਬੀਰ ਸਾਹਿਬ ਦਾ ਹੈ। ਉਹ ਕਹਿੰਦੇ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਮੈਂ ਨੀ ਤੇਰਾ ਧਰਮ ਕਮਾਉਣਾ, ਜੇ ਮੈਨੂੰ ਰੋਟੀ ਉਹਨਾਂ ਤੋਂ ਵਕਤ ਦੀ ਮਿਲ ਸਕੀ ਮੈਂ ਤੇਰੇ ਧਰਮ ਨੂੰ ਕੀ ਕਰਨਾ। ਇਵੇਂ ਨੀ ਆਪਣੀ ਬਣਨੀ, ਤੂੰ ਮੈਨੂੰ ਰੋਟੀ ਤਾਂ ਦੇ ਕੰਮ ਸੀ ਕੰਮ, ਚੰਗਾ ਮੈਂ ਰੱਬ ਦਾ ਪੁਜਾਰੀ ਬਣਿਆ। ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਹਾਂ ਮੰਗੋ ਸੰਤਨ ਰੇਨਾ, ਮੈਂ ਨਿਮਰਤਾ ਹੀ ਮੰਗਦਾ ਤੇਰੇ ਕੋਲੋਂ, ਮੈਂ ਨਾ ਹੀ ਕਸ਼ੀਕਾ ਦੇਣਾ, ਮੈਂ ਕਿਸੇ ਦਾ ਕਰਜ਼ਦਾਰ ਨਾ ਹੋਵਾਂ, ਐਵੇਂ ਦੋ ਰੋਟੀਆਂ ਪਿੱਛੇ ਲੋਕਾਂ ਦੀ ਮੁਹਤਾਜਗੀ ਕਰਦਾ ਫਿਰੀ ਜਾਵਾਂ। ਦੋਏ ਸਰ ਮੰਗੂ ਚੂਨਾ, ਚੂਨਾ ਦਾ ਮਤਲਬ ਹੁੰਦਾ ਆਟਾ। ਦੋਏ ਸਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਮੈਨੂੰ ਥੋੜਾ ਜਿਹਾ ਨਮਕ ਵੀ ਦਈ ਤੇ ਨਾਲ ਮੈਨੂੰ ਘਿਓ ਦਈ ਦੇਸੀ, ਮੈਂ ਵੀ ਨੀ ਸੁੱਕੀਆਂ ਖਾਣੀਆਂ। ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਥੋੜੀ ਜਿਹੀ ਦਾਲ ਵੀ ਦਈ। ਔਰ ਇਹ ਲਿਸਟ ਜਿਹੜੀ ਹੈ ਮੈਂ ਤੈਨੂੰ ਰੋਜ਼ ਰੋਜ਼ ਨਹੀਂ ਦੱਸਣੀ, ਇਹ ਮੇਰੀ ਰੁਟੀਨ ਹੈ। ਮੋਕੋ ਦੋਨੋਂ ਵਕਤ ਜਵਾਲੇ, ਇੰਨਾ ਕੁ ਮੈਨੂੰ ਦੋਨੇ ਵਕਤ ਖਾਣ ਨੂੰ ਚਾਹੀਦਾ। ਆਸਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੋ ਚੌਪਾਈ। ਪਤਾ ਨੀ ਸਿੱਖ ਕਿਉਂ ਉਲਝ ਗਿਆ, ਕਿੱਡੀਆਂ ਪਿਆਰੀਆਂ ਬਾਤਾਂ ਸਨ ਗੁਰਬਾਣੀ ਚ। ਖਾਟ ਮੰਗੋ ਚੌਪਾਈ, ਮੈਂ ਇੱਕ ਖਾਟ ਦਾ ਅਰਥ ਹੁੰਦਾ ਮੰਜੀ, ਮੈਂ ਇੱਕ ਮੰਜੀ ਤੇ ਪਲੰਘ ਵਿੱਚ ਅੰਤਰ ਹੈ। ਗਰੀਬ ਜਦੋਂ ਮੰਗੇਗਾ ਉਹ ਮੰਜੀ ਮੰਗੇਗਾ, ਅਮੀਰ ਮੰਗੇਗਾ ਉਹ ਪਲੰਘ ਮੰਗੇਗਾ। ਗੁਰਬਾਣੀ ਵਿੱਚ ਵੀ ਜਦੋਂ ਅਮੀਰ ਦਾ ਜ਼ਿਕਰ ਹੈ ਉਦੋਂ ਪਲੰਘ ਹੈ, ਜਦੋਂ ਗਰੀਬ ਦਾ ਜ਼ਿਕਰ ਉਦੋਂ ਮੰਜੀ ਹੈ। ਕਿਉਂ? ਕਿਉਂਕਿ ਪਲੰਘ ਜਿਹੜਾ ਨਾ ਉਹ ਫਿਕਸ ਹੈ, ਉਹ ਤਾਂ ਬੈਡਰੂਮ ਚ ਪਿਆ, ਉਹ ਡਬਲ ਪਰਪਜ ਲਈ ਨਹੀਂ ਵਰਤਿਆ ਜਾ ਸਕਦਾ। ਮੰਜੀ ਜਿਹੜੀ ਆ ਮਲਟੀ ਪਰਪਜ ਲਈ ਵਰਤੀ ਜਾ ਸਕਦੀ, ਜਿੱਥੇ ਜੀ ਕਰਦਾ ਗਰੀਬ ਦਾ ਉੱਥੇ ਖਿੱਚ ਕੇ ਕਰ ਲੈਂਦਾ, ਮੀਂਹ ਪੈ ਗਿਆ ਅੰਦਰ ਕਰ ਲਈ, ਨਾ ਪਿਆ ਤੇ ਬਾਹਰ ਡਾਲੀ। ਹੁਣ ਬੈੱਡ ਨੂੰ ਕਿੱਥੇ ਬਾਹਰ ਲੈ ਕੇ ਜਾਏਗਾ? ਅਮੀਰ ਬੈੱਡ ਤਾਂ ਫਿਕਸ ਕਰ ਲੈਂਦਾ ਕਿਉਂਕਿ ਉਹਦੇ ਕੋਲ ਤਾਂ ਗਰਮੀ ਸਰਦੀ ਦਾ ਪ੍ਰਬੰਧ ਹੈ, ਗਰਮੀ ਲੱਗੀ ਏ ਸੀ ਚਲਾ ਲੇਗਾ, ਸਰਦੀ ਲੱਗੀ ਹੀਟ ਚਲਾ ਲੇਗਾ, ਉਹ ਤਾਂ ਬੈੱਡ ਉਹਨੇ ਕਿਉਂ ਚੁੱਕਣਾ। ਗਰੀਬ ਨੂੰ ਚੁੱਕਣਾ ਪੈਂਦਾ ਭਾਈ ਉਹਨੂੰ ਤਾਂ ਅੰਦਰ ਜੇ ਲੋੜ ਹੈ ਤਾਂ ਅੰਦਰ ਕਰ ਲਈ ਮੰਜੀ, ਲੋੜ ਪਈ ਹੈ ਤਾਂ ਬਾਹਰ ਕਰ ਲਈ। ਮੰਜੀ ਦਾ ਮਤਲਬ ਸੁਣਦਾ ਸੀ ਜਿਹੜਾ ਗਰੀਬ ਦੇ ਬਹੁਤੇ ਕੰਮ ਸਾਰਦੀ ਹੈ। ਖਾਟ ਮੰਗੋ ਚੌਪਾਈ, ਮੈਨੂੰ ਮੰਜੀ ਦੇ ਪਰ ਉਹਦੇ ਚਾਰੇ ਪਏ ਚਾਰੇ ਪਾਵੇ ਠੀਕ ਠਾਕ ਹੋਣ, ਇਹ ਨਾ ਹੋਵੇ ਵੀ ਇੱਕ ਪਾਵੇ ਤਾਂ ਲਮੇਟਾ ਲਾ ਕੇ ਸੌਵਾਂ, ਇਹ ਨਾ ਹੋਵੇ। ਖਾਟ ਮੰਗੋ ਚੌਪਾਈ ਸਿਰਹਾਣਾ, ਇੱਕ ਸਿਰਹਾਣਾ ਵੀ ਦੇ। ਅਮਰ ਤੁਲਾਈ, ਮੈਨੂੰ ਉੱਤੇ ਵਿਛਾਉਣ ਨੂੰ ਤਲਾਈ ਵੀ ਦੇ, ਮੰਜਾ ਚੁਭਦਾ ਰਵੇ ਕਿਤੇ ਸਾਰੀ ਰਾਤ ਸੌ ਨਾ ਸਕਾਂ। ਖਾਟ ਮੰਗੋ ਚੌਪਾਈ ਸਿਰਹਾਣਾ ਅਵਰ ਤਲਾਈ, ਉੱਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੇ ਜਨ ਥਿੰਦਾ, ਮੈਨੂੰ ਉੱਪਰ ਨੂੰ ਰਜਾਈ ਵੀ ਦੇਈ ਮੈਂ ਲੈ ਸਕਾਂ, ਤੇ ਮੈਂ ਇਵੇਂ ਪਿਆਰ ਵਿੱਚ ਤੇਰੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਿੱਚ ਭਿੱਜ ਕੇ ਤੇਰੀ ਬੰਦਗੀ ਕਰ ਸਕਾਂ, ਤੇਰੀ ਭਗਤ ਕਰੋ ਜਨ ਥਿੰਦਾ। ਕਹਿੰਦੇ ਇਹ ਸਾਰੀਆਂ ਗੱਲਾਂ ਦੱਸ ਕੇ ਅਖੀਰ ਚ ਪਤਾ ਕੀ ਕਹਿੰਦੇ ਨੇ, ਕਹਿੰਦੇ ਮੈਂ ਨਾ ਹੀ ਕੀਤਾ ਲੱਭੋ, ਐਡੀ ਵੱਡੀ ਲਿਸਟ ਦੇ ਕੇ ਰੱਬਾ ਡਰਨਾ ਜਾਈ ਵੀ ਮੈਂ ਬਹੁਤ ਲੋਭੀ ਬੰਦਾ, ਨਹੀਂ ਇਹ ਤਾਂ ਲੋੜਾਂ ਨੇ ਮੇਰੀਆਂ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਨੂੰ ਅਸਲ ਵਿੱਚ ਚੰਗਾ ਤੇਰਾ ਨਾਮ ਹੀ ਲੱਗਦਾ ਵੀ ਮੈਂ ਆਰਾਮ ਨਾਲ ਤੇਰਾ ਨਾਮ ਜਪ ਸਕਾਂ, ਮੈਨੂੰ ਇਹ ਦਾਤਾਂ ਦੇ। ਹੁਣ ਕੀ ਮੰਗਣਾ ਗੁਰੂ ਜੀ ਉਹ ਸਿਖਾਉਂਦੇ ਨੇ, ਕਹਿੰਦੇ ਕੋਈ ਇਤਰਾਜ ਨੀ, ਤੂੰ ਘਰ ਦੀਆਂ ਚੀਜ਼ਾਂ ਮੰਗ, ਮੇਰਾ ਪੁੱਤ ਬਿਮਾਰ ਹੋਵੇ ਤੇ ਮੈਨੂੰ ਆ ਕੇ ਕਹੀ ਜਾਵੇ ਕੋਈ ਵੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ, ਤੇ ਮੇਰੇ ਕੋਲ ਨਹੀਂ ਮੰਗਿਆ ਜਾਣਾ ਨਾਮ, ਮੈਂ ਤਾਂ ਉਸ ਦਿਨ ਆਪਣੇ ਬੱਚੇ ਦੀ ਦੇਹ ਰੋਗਤਾ ਮੰਗਾਂਗਾ, ਮੈਂ ਕਿਵੇਂ ਮੰਗ ਲਾਂਗਾ ਨਾਮ ਉਸ ਦਿਨ। ਹਕੀਕਤ ਨੂੰ ਸਮਝੀਏ ਤਾਂ ਪਹਿਲੀ ਮੰਗ ਹੈ ਜੀਵਨ ਦੀਆਂ ਲੋੜਾਂ ਦੀ, ਫਿਰ ਇਸ ਤੋਂ ਅੱਗੇ ਉਹ ਦੂਜੀ ਮੰਗ ਇਹ ਹੈ ਵੀ ਜਦੋਂ ਬੰਦੇ ਕੋਲ ਸਾਰੀਆਂ ਚੀਜ਼ਾਂ ਆ ਗਈਆਂ, ਹੁਣ ਦੂਜੀ ਚੀਜ਼ ਮੰਗਦਾ ਵਾਹਿਗੁਰੂ ਜੀ ਹੁਣ ਇੱਕ ਕਿਰਪਾ ਕਰ, ਮੈਨੂੰ ਹੁਣ ਸੰਤੋਖ ਦੇ, ਕਿਤੇ ਐਸਾ ਨਾ ਹੋਵੇ ਮੈਂ ਸਾਰੀ ਜ਼ਿੰਦਗੀ ਇਹੀ ਕਹੀ ਜਾਵਾਂ ਵੀ ਹੁਣ ਇਹ ਪਲਾਟ ਦੇ ਨਾਲ ਆਹ ਪਲਾਟ ਲੱਗਦਾ, ਫਿਰ ਉਹ ਵੀ ਲੈ ਲਿਆ, ਫਿਰ ਉਹਦੇ ਨਾਲ ਅਗਲਾ ਲੱਗਦਾ, ਫਿਰ ਉਹ ਵੀ ਲੈ ਲਿਆ, ਫਿਰ ਉਹਦੇ ਨਾਲ ਅਗਲਾ, ਇਵੇਂ ਤਾਂ ਸਾਰੀ ਧਰਤੀ ਨਾਲ ਨਾਲ ਲੱਗਦੀ ਹੋਈ ਹੈ, ਕਿੱਥੇ ਕਿੱਥੇ ਤੱਕ ਭਟਕੀ ਜਾਏਗਾ। ਇੱਕ ਛੋਟੀ ਜਿਹੀ ਬੇਨਤੀ ਕਰਾਂ, ਇੱਕ ਵਾਰੀ ਇੱਕ ਰਾਜਾ ਸ਼ਿਕਾਰ ਖੇਡਦਾ ਕਿਤੇ ਰਸਤਾ ਭੁੱਲ ਗਿਆ, ਉੱਥੇ ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਸੀ ਤੇ ਉਹਨਾਂ ਨੂੰ ਜੰਗਲਾਂ ਦੀ ਪਹਿਚਾਣ ਹੁੰਦੀ ਹੈ ਰਸਤਿਆਂ ਦੀ। ਉਹ ਰਾਜੇ ਨੂੰ ਮਿਲਿਆ, ਰਾਜਾ ਕਹਿਣ ਲੱਗੇ ਪਿਆਸ ਬੜੀ ਲੱਗੀ ਹੈ, ਦੋ ਕੰਮ ਨੇ ਮੇਰੀ, ਇੱਕ ਮੈਂ ਰਸਤਾ ਭੁੱਲ ਗਿਆ ਵਿਛੜ ਗਿਆ ਸਾਰਿਆਂ ਤੋਂ, ਦੂਜਾ ਪਾਣੀ ਦੀ ਬੜੀ ਪਿਆਸ ਲੱਗੀ। ਉਹਨੇ ਪਾਣੀ ਵੀ ਪਿਲਾਇਆ ਤੇ ਰਸਤਾ ਵੀ ਦਿਖਾਇਆ। ਰਾਜਾ ਕਹਿਣ ਲੱਗਿਆ ਯਾਰ ਤੂੰ ਬੜੇ ਔਖੇ ਵੇਲੇ ਮਦਦ ਕੀਤੀ, ਤੂੰ ਇੱਕ ਕੰਮ ਕਰ, ਤੂੰ ਛੱਡ ਲੱਕੜਾਂ ਲੁੱਕੜਾਂ ਦਾ ਖਹਿੜਾ, ਤੂੰ ਕੱਲ ਆਵੀਂ ਜਿੰਨੀ ਦੂਰ ਤੱਕ ਤੂੰ ਘੋੜਾ ਭਜਾ ਸਕਿਆ ਨਾ ਉਹਨਾਂ ਰਾਜ ਤੇਰਾ। ਉਹ ਕਹਿੰਦਾ ਠੀਕ ਹੈ। ਹੁਣ ਦੂਜੇ ਦਿਨ ਚਲਾ ਗਿਆ, ਰਾਤ ਨੂੰ ਬੇਚੈਨੀ ਸ਼ਾਂਤ ਨਾ ਨੀਂਦ ਨਾ ਆਈ ਪੂਰੀ। ਦੂਜੇ ਦਿਨ ਗਿਆ, ਰਾਜੇ ਨੇ ਘੋੜਾ ਕਿਹਾ ਵੀ ਕਹਿਣ ਲੱਗੇ ਜਿਹੜਾ ਮਰਜ਼ੀ ਘੋੜਾ ਚੁਣ ਲਿਆ ਇਹਨਾਂ ਚੋਂ। ਉਹਨੇ ਇੱਕ ਵਧੀਆ ਰਿਸ਼ਟ ਪੁਸ਼ਟ ਘੋੜਾ ਚੁਣ ਲਿਆ ਵੀ ਜਿਹੜਾ ਬਹੁਤ ਭੱਜ ਸਕੇ। ਉਹਨਾਂ ਨੇ ਰੋਟੀ ਨੀ ਖਾਧੀ ਭਈ ਕਿਤੇ ਘੋੜੇ ਤੇ ਬੈਠ ਕੇ ਮੈਨੂੰ ਸਵਾਰੀ ਕਰਨੀ ਔਖੀ ਨਾ ਹੋਵੇ। ਜਿਹਨੇ ਘੋੜ ਸਵਾਰੀ ਕੀਤੀ ਉਹਨੂੰ ਪਤਾ ਹੋਏਗਾ ਘੋੜੇ ਦੇ ਉੱਤੇ ਪੇਟ ਛਲਕਦਾ ਤੇ ਵੱਖੀਆਂ ਚੜ ਜਾਂਦੀਆਂ ਨੇ, ਉਹ ਘੋੜ ਸਵਾਰੀ ਕਰਨੀ ਬੜੀ ਔਖੀ ਹੈ। ਤੇ ਜਦੋਂ ਉਹਨੇ ਘੋੜਾ ਲੈ ਕੇ ਸਵੇਰ ਤੋਂ ਸ਼ਾਮ ਤੱਕ ਘੋੜਾ ਭਜਾਇਆ, ਬੜੀ ਦੂਰ ਤੱਕ ਘੋੜਾ ਭਜਾਇਆ ਤੇ ਸਾਰਾ ਕੁਛ ਉਹਨੇ ਮਨ ਵਿੱਚ ਬੜਾ ਖੁਸ਼ ਹੈ ਵੀ ਬੜੀ ਦੂਰ ਤੱਕ ਆਪਣਾ ਰਾਜ ਹੋ ਜਾਣਾ। ਜਦੋਂ ਆਇਆ ਭੁੱਖਣ ਪਾਣਾ, ਕੁਛ ਪਾਣੀ ਵੀ ਨਹੀਂ ਸੀ ਪੀਤਾ ਨਾ ਕੁਛ ਖਾਧਾ, ਥੱਲੇ ਡਿੱਗ ਪਿਆ ਤੇ ਮਰਨ ਲੱਗਾ। ਜਦੋਂ ਮਰਨ ਲੱਗਾ ਤੇ ਪਤਾ ਲੱਗਿਆ ਵੀ ਇੰਨੀ ਕੁ ਜ਼ਮੀਨ ਤੇਰੇ ਕੰਮ ਆਉਣੀ ਹੈ। ਫਿਰ ਉਹਨੇ ਮੱਥੇ ਹੱਥ ਮਾਰਿਆ, ਕਹਿਣ ਲੱਗਾ ਇੱਡੀ ਦੂਰ ਐਵੇਂ ਭਟਕਦਾ ਰਿਹਾ, ਕੰਮ ਤਾਂ ਇੰਨੀ ਕੌਣੀ ਹੈ, ਇੰਨੀ ਕੁ ਕੰਮ ਆਉਣੀ, ਬਾਕੀ ਤਾਂ ਕਿਸੇ ਕੰਮ ਦੀ ਨਹੀਂ, ਛੱਡ ਕੇ ਜਾਣੀ ਹੈ। ਇੱਕ ਗੱਲ ਸਮਝ ਲਈਏ ਵੀ ਜਦੋਂ ਮੇਰੀਆਂ ਲੋੜਾਂ ਪੂਰੀਆਂ ਹੋ ਗਈਆਂ ਕਿਤੇ ਜਾ ਕੇ ਮੈਂ ਇਹ ਵੀ ਮੰਗ ਮੰਗਾਂ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ, ਮੈਨੂੰ ਸੰਤੋਖ ਦੇ ਸੰਤੁਸ਼ਟੀ ਦੇ ਜੋ ਕੁਛ ਮੇਰੇ ਕੋਲ ਹੈ ਮੈਂ ਹੁਣ ਉਹਨੂੰ ਇੰਜੋਏ ਕਰ ਸਕਾਂ, ਜੋ ਕੁਛ ਮੇਰੇ ਕੋਲ ਹੈ ਮੈਂ ਇਹਦਾ ਸੁੱਖ ਮਾਣ ਸਕਾਂ। ਹੁਣ ਕਿਰਪਾ ਕਰ ਮੈਨੂੰ ਇਹ ਦੇ, ਹੁਣ ਬਸ ਸੰਤੋਖ ਦੇ ਮੈਨੂੰ, ਮੈਂ ਇਹਦੇ ਚ ਆਨੰਦ ਮਾਣ ਸਕਾਂ। ਦੇਹੇ ਨਾਮ ਸੰਤੋਖੀਆ, ਉੱਤਰ ਹੈ ਮਨ ਕੀ ਭੁੱਖ। ਹੁਣ ਮੇਰਾ ਮਨ ਭੁੱਖਾ ਭੁੱਖਾ ਕਰਲਾਉਣਾ ਬੰਦ ਕਰ ਦੇਵੇ, ਹੁਣ ਬਹੁਤ ਕੁਛ ਹੈ ਮੇਰੇ ਕੋਲ, ਰੋਟੀ ਪਾਣੀ ਬਥੇਰਾ ਹੋ ਗਿਆ। ਉਸ ਅਵਸਥਾ ਵਿੱਚ ਜਾ ਕੇ ਇਹ ਗੱਲ ਹੋਣੀ ਹੈ, ਉਸ ਅਵਸਥਾ ਵਿੱਚ ਜਾ ਕੇ ਫਿਰ ਗੱਲ ਬਣਨੀ ਹੈ ਵੀ ਮੈਂ ਹੁਣ ਤੇਰੇ ਕੋਲ ਸੰਤੋਖ ਤੋਂ ਬਾਅਦ ਵਿੱਚ ਫਿਰ ਮੈਂ ਕਹਾਂ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਾਰੀਆਂ ਮੰਗਾਂ ਚੋਂ ਸ੍ਰੇਸ਼ਟ ਮੰਗ ਹੈ ਮੈਂ ਗੁਰੂ ਕੋਲੋਂ ਮੰਗਾਂ। ਕੋਸ਼ਿਸ਼ ਮੇਰੀ ਬੜੀ ਹੁੰਦੀ ਹੈ ਵੀ ਮੈਂ ਸਾਰੇ ਪੱਖ ਸਾਂਝੇ ਕਰ ਸਕਾਂ, ਪਰ ਫਿਰ ਵੀ ਆਖਰੀ ਪੱਖ ਨੂੰ ਟਾਈਮ ਥੋੜਾ ਘੱਟ ਹੀ ਬਚਦਾ। ਅੱਜ ਵੀ ਉਵੇਂ ਦੇ ਹਾਲਾਤ ਬਣ ਗਏ, ਜਿਹੜਾ ਆਖਰੀ ਪੱਖ ਉਹ ਮੈਂ ਸੰਖੇਪ ਵਿੱਚ ਹੀ ਸਾਂਝਾ ਕਰਨ ਲੱਗਾ ਵੀ ਕਿਵੇਂ ਮੰਗੀਏ, ਕਿਵੇਂ ਮੰਗੀਏ। ਪਹਿਲੀ ਬੇਨਤੀ ਸੀ ਕਿਹਦੇ ਕੋਲੋਂ ਮੰਗੀਏ, ਦੂਜੀ ਗੱਲ ਸੀ ਕੀ ਮੰਗੀਏ, ਤੀਜੀ ਬੇਨਤੀ ਸੀ ਹੁਣ ਕਿਵੇਂ ਮੰਗੀਏ। ਹੁਣ ਦੇਖੋ ਮੰਗਣ ਦੇ ਦੋ ਢੰਗ ਨੇ। ਇੱਕ ਢੰਗ ਹੈ ਮੰਗ ਤੇ ਮੰਗੂ ਮੰਗਣ ਦਾ, ਮੰਗ ਤਾਂ ਦਰਵਾਜ਼ੇ ਤੇ ਖਲੋਤਾ ਤਰਲੇ ਲਈ ਜਾਂਦਾ, ਤਰਲੇ ਲਈ ਜਾਂਦਾ, ਤਰਲੇ ਲਈ ਜਾਂਦਾ। ਜਾਂ ਤਾਂ ਫਿਰ ਇਹੋ ਜਿਹਾ ਬਣ ਜਾ ਜਿਹੜਾ ਘਰ ਵਾਲਾ ਨਾ ਉਹ ਬਹੁਤ ਵਾਰੀ ਕਹਿੰਦਾ ਉਹ ਬਾਬਾ ਹੱਟਾ ਕੱਟਾ ਹੈ, ਤੂੰ ਕੋਈ ਕਮਾ ਕੇ ਖਾ ਲੈ ਤੈਨੂੰ ਸ਼ਰਮ ਨਹੀਂ ਆਉਂਦੀ। ਉਹ ਪਰ ਇੱਕ ਵੀ ਗੱਲ ਦਾ ਬੁਰਾ ਨਹੀਂ ਮਨਾਉਂਦਾ, ਕਹਿੰਦੇ ਤੇਰੇ ਚ ਇਹੋ ਜਿਹਾ ਢੀਠਪਣਾ ਹੈ ਜਾਂ ਤਾਂ ਇਹ ਪੈਦਾ ਕਰ। ਉਹ ਘਰ ਵਾਲਾ ਉਹ ਆਪਣੇ ਕੰਮ ਕਰੀ ਜਾਂਦਾ, ਉਹਨੂੰ ਇਗਨੋਰ ਕਰਦਾ, ਉਹ ਫਿਰ ਧਿਆਨ ਦਵਾਉਂਦਾ ਵੀ ਮੈਂ ਜੇ ਖੜਾ ਹੀ ਹੈ। ਜਾਂ ਤਾਂ ਇਹੋ ਜਿਹਾ ਇੰਨੀ ਨਿਮਰਤਾ ਧਾਰਨ ਕਰ ਵੀ ਉਹ ਤੈਨੂੰ ਧੱਕੇ ਵੀ ਦੇਵੇ, ਤੈਨੂੰ ਬੁਰਾ ਚੰਗਾ ਵੀ ਬੋਲੇ, ਤੂੰ ਤਦ ਵੀ ਮੰਗੀ। ਜਾਂ ਤਾਂ ਇਵੇਂ ਦਾ ਬਣਾ ਲੈ ਫਿਰ ਵੀ ਗੱਲ ਬਣ ਜਾਏਗੀ। ਫਿਰ ਕਹਿ ਬੇਨਤੀ ਕਰਕੇ ਹਮ ਭੀਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਦਾ, ਮੈਂ ਤੇਰੇ ਦਰ ਦਾ ਮੰਗਤਾ ਬਣ ਕੇ ਆਇਆ ਤੇ ਤੂੰ ਕਿਰਪਾ ਕਰਦੇ ਬਖਸ਼ਿਸ਼ ਕਰਦੇ ਮੇਰੀ ਝੋਲੀ ਚ ਪਾ ਦੇ। ਏਡਾ ਮੰਗੋ ਦਾਨ ਢੀਠ ਹੋਏ ਮੰਗੋ, ਮੈਂ ਦਾਨ ਮੰਗਦਾ ਪਰ ਢੀਠ ਹੋ ਕੇ ਮੰਗਦਾ, ਤੂੰ ਜੋ ਮਰਜ਼ੀ ਕਹਿ ਮੈਂ ਨਹੀਂ ਜਾਣਾ ਤੇਰੇ ਬੂਹੇ ਤੋਂ। ਜਾਂ ਤਾਂ ਇਸ ਤਰ੍ਹਾਂ ਦੀ ਬਿਰਤੀ ਬਣਾ ਲੈ, ਜੇ ਨਹੀਂ ਇਹ ਔਖਾ ਲੱਗਦਾ ਤਾਂ ਫਿਰ ਦੂਜੀ ਬਿਰਤੀ ਹੈ ਪੁੱਤ ਵਰਗਾ ਬਣ ਜਾ, ਉਹਦਾ ਪੁੱਤ ਬਣ ਜਾ, ਉਹਦਾ ਬੱਚਾ ਬਣ ਜਾ, ਉਵੇਂ ਮੰਗ ਕੇ ਦੇਖ। ਫਿਰ ਉਵੇਂ ਮੰਗਣ ਦਾ ਸਵਾਦ ਵੀ ਬਹੁਤ ਹੈ, ਆਨੰਦ ਵੀ ਬਹੁਤ ਹੈ। ਜਦੋਂ ਬੱਚਾ ਮਾਪਿਆਂ ਕੋਲ ਮੰਗਦਾ ਨਾ, ਮਾਪੇ ਨਹੀਂ ਲੈ ਕੇ ਦਿੰਦੇ, ਉਹ ਰੁੱਸ ਜਾਂਦਾ, ਉਹ ਰੁੱਸ ਜਾਂਦਾ, ਰਾਤ ਨੂੰ ਇੱਕ ਵਕਤ ਰੋਟੀ ਨਹੀਂ ਖਾਂਦਾ, ਤੇ ਮਾਪੇ ਉਹਨੂੰ ਰੋਟੀ ਵੀ ਖਵਾਉਂਦੇ, ਮਿੰਨਤਾਂ ਵੀ ਕਰਦੇ ਹੈ, ਮੂੰਹ ਵੀ ਚੁੰਮਦੇ ਹੈ, ਤੇ ਉਹਨੂੰ ਦਾਤ ਵੀ ਲੈ ਕੇ ਦਿੰਦੇ ਹੈ, ਉਹ ਚੀਜ਼ ਵੀ ਲੈ ਕੇ ਦੇਣੇ ਵੀ ਤੂੰ ਚੀਜ਼ ਵੀ ਲੈ, ਰੁੱਸ ਬਿਨਾ ਤੈਨੂੰ ਪਿਆਰ ਵੀ ਕਰਦੇ ਆ। ਕਹਿੰਦੇ ਕਿਤੇ ਇੰਨਾ ਮਾਣ ਭਰੋਸਾ ਕਰਕੇ ਉਹਦੇ ਤੇ ਮੰਗ ਕੇ ਦੇਖੇ ਨਾ, ਉਹ ਮਾਲਕ ਤਾਂ ਤੈਨੂੰ ਗਲਵੱਕੜੀ ਚ ਲਏਗਾ। ਪਰ ਇਹ ਚੇਤਾ ਰੱਖੀ ਵੀ ਕਦੇ ਇਹਦੇ ਕੋਲੋਂ ਮੰਗਣ ਲੱਗਿਆ ਫਿਰ ਕਿਸੇ ਅੰਕਲ ਕੋਲ ਮੰਗਣ ਨਾ ਚਲਾ ਜਾਈ, ਕਿਸੇ ਦੇਹਧਾਰੀ ਕੋਲ ਮੰਗਣ ਨਾ ਚਲਾ ਜਾਈ, ਫਿਰ ਤੇਰੀ ਬੱਤਰ ਕਿਸੇ ਨੇ ਨੀ ਪੁੱਛਣੀ। ਉਹਦੇ ਕੋਲ ਮੰਗ, ਹਮ ਬਾਰਕ ਮੰਗੀ ਸਭ ਕੁਛ ਮੰਗਾ, ਮੈਂ ਤੇਰੇ ਕੋਲੋਂ ਇੱਕ ਬੱਚੇ ਵਾਂਗੂ ਮੰਗਦਾ। ਹੁਣ ਇਹ ਕੇਵਲ ਸਾਂਝ ਪਿਓ ਤੇ ਪੁੱਤ ਦੀ ਹੁੰਦੀ, ਬਾਕੀਆਂ ਦੀ ਵੀ ਹੁੰਦੀ, ਭਿਖਾਰੀ ਨੂੰ ਨੀ ਆਪਾਂ ਕਹਿੰਦੇ, ਪਰ ਬੱਚੇ ਨੂੰ ਕਹਿੰਦੇ ਆ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ। ਪਿਤਾ ਕਿਰਪਾਲ ਨੂੰ ਨੇ ਆਗਿਆ ਕਰਤੀ ਭਈ ਮੇਰਾ ਬੱਚਾ ਜੋ ਮੰਗਦਾ ਇਹਨੂੰ ਉਹ ਦੇ ਦਿਓ, ਉਹ ਦੇ ਦਿਓ। ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਮੇਰਾ ਪਿਤਾ ਬਹੁਤ ਪਿਆਰਾ, ਜੋ ਵੀ ਮੈਂ ਮੰਗਦਾ ਉਹ ਮੇਰੀ ਝੋਲੀ ਵਿੱਚ ਪਾ ਦਿੰਦਾ। ਇਵੇਂ ਮੰਗੀਏ, ਸਾਂਝ ਬਣਾਈਏ, ਜਿਹੜੇ ਇਵੇਂ ਮਾਣ ਨਾਲ ਗੁਰੂ ਕੋਲੋਂ ਮੰਗਦੇ ਨੇ ਨਾ, ਫਿਰ ਉਹਨਾਂ ਦੀਆਂ ਝੋਲੀਆਂ ਕਦੇ ਖਾਲੀ ਨਹੀਂ ਰਹਿੰਦੀਆਂ। ਅਗਲੀ ਵਿਚਾਰ ਕੱਲ ਰੋਜ਼ ਸਾਂਝੀ ਕਰਾਂਗੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਜੋਤ ਸਿੰਘ ਜੀ ਖਾਲਸਾ, ਪੰਜਾਬੀ ਰੇਡੀਓ USA। ਮੈਂ ਰੋਜ਼ ਭੁੱਲ ਜਾਂਦਾ ਯਾਦ ਕਰਕੇ ਆਉਂਦਾ ਵੀ ਮੈਂ ਸ਼ੁਕਰਾਨਾ ਕਰਨਾ ਚਾਹੁੰਦਾ ਉਹਨਾਂ ਦਾ। ਪਤਾ ਨਹੀਂ ਕਿੰਨੀਆਂ ਕੁ ਤਰਸ ਦੀਆਂ ਰੂਹਾਂ ਤੱਕ ਉਹ ਸੁਨੇਹਾ ਪਹੁੰਚਾਉਂਦੇ ਨੇ, ਮੈਂ ਦਿਲੋਂ ਧੰਨਵਾਦੀ ਹੈ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।